दंडवत वंदन अनेक बार सर्व कला समरथ ढोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी सौ साखी दी दूसरी साखी दा अनुवाद अपने शब्दां दे विच कर रहे से। साखी इत्थों तक पहुंची है कि मदन दास नां दा एक बैरागी सतगुरां दी हजूरी सेवा करिया करदा सी। उसने सतगुरु गोविंद सिंह सच्चे पातशाह जी नूं सवाल कीता कि जिहड़ा कड़ा प्रसाद है ਇਹ ਤੇ ਦੇਵੀ ਦਾ ਤੇ ਹਨੂਮਾਨ ਦਾ ਪ੍ਰਸ਼ਾਦ ਹੈ, ਇਸ ਨੂੰ ਸਤਿਗੁਰੂ ਨਾਨਕ ਨੇ ਕਿਉਂ ਅੰਗੀਕਾਰ ਕੀਤਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੁੱਢੇ ਸਨ, ਉਹਨਾਂ ਨੂੰ ਛਕਣ ਦੇ ਵਿੱਚ ਸੌਖਾ ਲੱਗਦਾ ਸੀ ਤਾਂ ਇਸ ਨੂੰ ਅੰਗੀਕਾਰ ਕੀਤਾ ਜਾਂ ਕਿ ਕੋਈ ਹੋਰ ਕਾਰਨ ਸੀ? ਕਿਰਪਾ ਕਰਕੇ ਇਹ ਸਾਰੀ ਵਿਥਿਆ ਨੂੰ ਬਿਆਨ ਕਰੋ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਤਬ ਸ੍ਰੀ ਮੁਖ ਤੇ ਸਭਾ ਮਜਾਰੀ ਕਥਾ ਪ੍ਰਥਮ ਕੀ ਸਕਲ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਭਾ ਦੇ ਵਿਚ ਸਾਰੀ ਜਿਹੜੀ ਪ੍ਰਥਮ ਭਾਵ ਕੇ ਪਹਿਲੀ ਕਥਾ ਸੀ ਉਸ ਨੂੰ ਉਚਾਰਨ ਕਰਨਾ ਸ਼ੁਰੂ ਕੀਤਾ। ਸ੍ਰੀ ਗੁਰ ਬਾਬੇ ਸਾਹਿਬ ਪਾਸ ਹੋਤੇ ਬੈਰਾਗੀ ਸਾਈ ਦਾਸ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਤੇਰੀ ਹੀ ਤਰ੍ਹਾਂ ਇੱਕ ਬੈਰਾਗੀ ਰਹਿੰਦਾ ਸੀ, ਹੇ ਭਾਈ ਮਦਨ ਦਾਸ, ਉਸ ਦਾ ਨਾਮ ਸੀ ਸਾਈ ਦਾਸ। ਬੈਠੇ ਹੋਤੇ ਕਰਤ ਹਰ ਗਾਥਾ ਬੂਝਤ ਪਾਇਓ ਜੋਰ ਜੁਗ ਹਾਥਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮਦਨ ਦਾਸ ਤੇਰੇ ਹੀ ਵਾਂਗ ਉਸ ਸਾਈ ਦਾਸ ਨੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਇਹੀ ਅਰਜ ਕੀਤੀ ਸੀ। ਸ੍ਰੀ ਜਗ ਗੁਰ ਤੁਮ ਲੀਨ ਕਰਾਹੂ ਕੋ ਕਾਰਨ ਹੈ ਇਸ ਕੇ ਮਾਹੂ। ਮਦਨ ਦਾਸ ਬੈਰਾਗੀ ਨੂੰ ਤੇ ਹੋਰ ਸਾਰਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਵਾਰਤਾ ਸੁਣਾ ਰਹੇ ਨੇ ਕਿ ਇੱਕ ਸਮੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਸੀ ਉਹਨਾਂ ਦੇ ਸੇਵਕ ਸਾਈ ਦਾਸ ਨੇ। ਹੁਣ ਅੱਗੇ ਜੋ ਕੁਝ ਸਾਈ ਦਾਸ ਦੇ ਵਿੱਚ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਵਾਰਤਾਲਾਪ ਹੋਇਆ ਉਹਦਾ ਜ਼ਿਕਰ ਹੋ ਰਿਹਾ। ਸ੍ਰੀ ਜਗ ਗੁਰ ਤੁਮ ਲੀਨ ਕਰਾਹੋ, ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਈ ਦਾਸ ਨੇ ਆਖਿਆ ਸੀ ਕਿ ਇਹ ਜਗਤ ਦੇ ਗੁਰੂ ਜੀ ਤੁਸੀਂ ਕੜਾਹ ਪ੍ਰਸ਼ਾਦ ਨੂੰ ਪ੍ਰਵਾਨ ਕੀਤਾ, ਕੋ ਕਾਰਨ ਹੈ ਇਸ ਕੇ ਮਾਹੂ। ਸਤਿਗੁਰੂ ਨਾਨਕ ਜੀ ਨੂੰ ਉਸਨੇ ਸਵਾਲ ਕੀਤਾ ਕਿ ਕੀ ਕਾਰਨ ਹੈ ਇਸ ਦੇ ਵਿਚ ਕਿ ਤੁਸੀਂ ਕੜਾਹ ਪ੍ਰਸ਼ਾਦ ਨੂੰ ਪ੍ਰਵਾਨ ਕੀਤਾ। ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇ ਵੇਲੇ ਦੀ ਉਨ੍ਹਾਂ ਦੇ ਹਜ਼ੂਰ ਜੋ ਵਾਪਰੀ ਸਾਖੀ ਉਹ ਸੁਣਾ ਰਹੇ। ਸੁਣ ਕੈ ਦੀਨ ਤਿਸ ਉੱਤਰ ਹਮ ਇੱਕ ਸਮੇਂ ਗਏ ਦਿਸ਼ ਉੱਤਰ। ਸਾਈਂ ਦਾਸ ਦੇ ਪੁੱਛਣ ਦੇ ਉੱਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਸਵਾਲ ਦਾ ਉੱਤਰ ਦਿੱਤਾ, ਜਵਾਬ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਸਾਈਂ ਦਾਸ, ਇੱਕ ਸਮੇਂ ਅਸੀਂ ਉੱਤਰ ਦੀ ਦਿਸ਼ਾ ਦੇ ਵੱਲ ਗਏ ਸਾਂ। ਚਲੇ ਚਲੇ ਮਗ ਪਹੁੰਚੇ ਦੂਰ, ਚੜੇ ਜਾਏ ਪਰਬਤ ਹਿਮ ਨੂਰ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਚਲਦਿਆਂ ਚਲਦਿਆਂ ਅਸੀਂ ਬਹੁਤ ਦੂਰ ਚਲੇ ਗਏ, ਬੜੇ ਲੰਮੇ ਪੈਂਡੇ ਨੂੰ ਤੈਅ ਕਰ ਗਏ। ਚਲਦਿਆਂ ਚਲਦਿਆਂ ਸਤਿਗੁਰੂ ਜੀ ਕਹਿੰਦੇ ਨੇ, ਅੱਗੇ ਇੱਕ ਪਹਾੜ ਆਇਆ, ਅਸੀਂ ਉਸ ਪਹਾੜ ਦੇ ਉੱਤੇ ਚੜ ਗਏ, ਜਿਸ ਦਾ ਨਾਮ ਸੀ ਹਿਮ ਨੂਰ। ਹੁਣ ਹਿਮ ਨੂਰ ਜਿਹੜਾ ਸ਼ਬਦ ਹੈ, ਇਹ ਦੋ ਸ਼ਬਦਾਂ ਦੀ ਸੰਧੀ ਹੈ, ਇੱਕ ਹੈ ਹਿਮ ਤੇ ਦੂਸਰਾ ਹੈ ਨੂਰ। ਹਿਮ ਦਾ ਮਤਲਬ ਹੁੰਦਾ ਬਰਫ਼ ਤੇ ਨੂਰ ਦਾ ਭਾਵ ਹੁੰਦਾ ਸੋਭਾ ਪ੍ਰਤਾਪ। ਇਹ ਜਿਹੜਾ ਹਿਮ ਨੂਰ ਹੈ, ਹਿਮਾਲਿਆ ਤੋਂ ਹੀ ਮੁਰਾਦ ਲਾਈ ਜਾ ਸਕਦੀ ਹੈ, ਜਿੱਥੇ ਹਮੇਸ਼ਾ ਬਰਫ਼ ਰਹਿੰਦੀ ਹੈ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਅਸੀਂ ਉਸ ਹਿਮ ਨੂਰ ਪਰਬਤ ਦੇ ਉੱਤੇ ਜਾ ਚੜੇ। ਬੈਠੇ ਰੁਚਿਰ ਦੇਸ਼ ਕੋ ਦੇਖ, ਸਭ ਸੈਲਣ ਕੀ ਸੈਲ ਵਸ਼ੇਖ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਬਹੁਤ ਸੁੰਦਰ ਇਲਾਕਾ ਸੀ, ਬਹੁਤ ਸੁੰਦਰ ਪਹਾੜ ਸੀ, ਅਸੀਂ ਵਿਸ਼ੇਸ਼ ਰੂਪ ਦੇ ਵਿਚ ਉਸ ਪਹਾੜ ਦੀ ਸੈਰ ਕੀਤੀ। ਕਿਤਕ ਸਮੇਂ ਮੈਂ ਸੇਦ ਯਾਰ ਨਾਥ, ਬੋਲੇ ਆਣ ਹਮਾਰੇ ਸਾਥ। ਆਪਣੇ ਸੇਵਕ ਬੈਰਾਗੀ ਸਾਈਂ ਦਾਸ ਨੂੰ ਇਹ ਵਾਰਤਾ ਸੁਣਾ ਰਹੇ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਸਮੇਂ ਤੋਂ ਬਾਅਦ ਉੱਥੇ ਸਿੱਧ ਪਹੁੰਚ ਗਏ ਨੇ, ਜਿਨ੍ਹਾਂ ਦੇ ਵਿੱਚ ਨਾਥ ਵੀ ਸ਼ਾਮਲ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੇ ਸਾਨੂੰ ਆਣ ਕੇ ਇਸ ਤਰ੍ਹਾਂ ਆਖਿਆ, ਸੰਤੋ ਕਹੋ ਆਦੇਸ਼ ਆਦੇਸ਼, ਪੁਰਖ ਨਿਰੰਜਨ ਅਲੱਖ ਵਿਸ਼ੇਸ਼। ਸਤਿਗੁਰੂ ਜੀ ਕਹਿੰਦੇ ਨੇ, ਸਿੱਧਾਂ ਨੇ ਆਣ ਕੇ ਮੈਨੂੰ ਆਖਿਆ, ਸੰਤ ਜੀ ਆਦੇਸ਼ ਹੈ ਆਦੇਸ਼ ਹੈ। ਆਦੇਸ਼ ਦਾ ਭਾਵ ਹੁੰਦਾ ਨਮਸਕਾਰ, ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਵੈਮ ਆਪਣੀ ਬਾਣੀ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਆਦੇਸ਼ ਦਾ ਭਾਵ ਹੁੰਦਾ ਨਮਸਕਾਰ। ਸਿੱਧ ਜਦੋਂ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਔਰ ਉਨ੍ਹਾਂ ਨੇ ਆਦੇਸ਼ ਆਦੇਸ਼ ਹੀ ਉਚਾਰਨ ਕੀਤਾ, ਇਹ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਉਨ੍ਹਾਂ ਨੇ ਸਾਨੂੰ ਆਖਿਆ, ਸੰਤ ਜੀ ਆਦੇਸ਼ ਹੈ ਆਦੇਸ਼ ਹੈ, ਭਾਵ ਕੇ ਨਮਸਕਾਰ ਹੈ ਨਮਸਕਾਰ ਹੈ। ਪੁਰਖ ਨਿਰੰਜਨ ਅਲੱਖ ਵਿਸ਼ੇਸ਼, ਭਾਵ ਕੇ ਆਪ ਨਿਰੰਜਨ ਪੁਰਖ ਵਿਸ਼ੇਸ਼ ਕਰਕੇ ਅਲੱਖ ਹੋ, ਜਿਨ੍ਹਾਂ ਦੀ ਲਖਤਾ ਹੋ ਨਹੀਂ ਸਕਦੀ। ਤੈਨੂੰ ਬਿਲੋਕਤ ਹਮੈ ਉਚਾਰਾ, ਸਤ ਕਰ ਤਾਰ ਸਤ ਕਰ ਤਾਰਾ। ਤੇ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਉਹਨਾਂ ਦੇ ਵੱਲ ਦੇਖ ਕੇ ਫਿਰ ਮੈਂ ਅੱਗੋਂ ਉਚਾਰਨ ਕੀਤਾ, ਸਤ ਕਰਤਾਰ ਸਤ ਕਰਤਾਰ। ਜਿਸ ਤਰ੍ਹਾਂ ਇਹਨਾਂ ਦਾ ਬੋਲਾ ਸੀ ਸਿੱਧਾਂ ਦਾ ਆਦੇਸ਼ ਆਦੇਸ਼ ਕਹਿੰਦੇ ਸਨ, ਇਸੇ ਤਰ੍ਹਾਂ ਸਤਿਗੁਰੂ ਨਾਨਕ ਜੀ ਦਾ ਵੀ ਇੱਕ ਬੋਲਾ ਸੀ, ਜਿੱਥੇ ਜਾਂਦੇ ਸੀ ਕਹਿੰਦੇ ਸੀ ਸਤ ਕਰਤਾਰ ਸਤ ਕਰਤਾਰ, ਇਹ ਬੋਲਾ ਸੀ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਮੈਨੂੰ ਆਦੇਸ਼ ਆਦੇਸ਼ ਆਖਿਆ ਤੇ ਮੈਂ ਸਤ ਕਰਤਾਰ ਆਖਿਆ। ਆਵੋ ਸਿੱਧੋ ਦਰਸ਼ਨ ਦੇਹੋ, ਬੈਠੋ ਨਾਮ ਨਿਰੰਜਨ ਲੈਹੋ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਮੈਂ ਆਖਿਆ ਸਿੱਧੋ ਆਓ, ਤੁਸੀਂ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤਾ ਹੈ, ਬਹਿ ਜਾਓ ਮੇਰੇ ਕੋਲ ਤੇ ਨਿਰੰਜਨ ਦਾ ਨਾਮ ਉਚਾਰਨ ਕਰੋ, ਭਾਵ ਕੇ ਪਰਮੇਸ਼ਰ ਨੂੰ ਯਾਦ ਕਰੋ। ਸੁਣ ਸਭ ਸਿੱਧ ਨਿਕਟ ਥਿਰ ਪਏ, ਚਾਹਤ ਕਰਾਂ ਮਾਤ ਕੁਛ ਲਏ। ਉਸ ਵੇਲੇ ਸਾਰੇ ਦੇ ਸਾਰੇ ਸਿੱਧ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਉਹ ਚਾਹੁੰਦੇ ਸਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੋਈ ਕਰਾਮਾਤ ਨੂੰ ਦੇਖਣਾ।
ਕਰ ਕੈ ਮਸਲਤ ਸਭੋ ਬਖਾਨੇ,
ਸ੍ਰੀ ਨਾਨਕ ਤੁਮ ਤਪਾ ਮਹਾਨੇ। ਸਾਰਿਆਂ ਸਿੱਧਾਂ ਨੇ ਆਪਸ ਦੇ ਵਿੱਚ ਮਿਲ ਕੇ ਸਲਾਹ ਕੀਤੀ ਹੈ ਤੇ ਸਲਾਹ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਸ੍ਰੀ ਨਾਨਕ ਤੁਮ ਤਪਾ ਮਹਾਨੇ। ਹੇ ਨਾਨਕ ਜੀ, ਤੁਸੀਂ ਬਹੁਤ ਵੱਡੇ ਤਪੇ ਹੋ, ਤੁਹਾਨੂੰ ਨਾਨਕ ਤਪਾ ਆਖਿਆ ਜਾਂਦਾ ਹੈ। ਇਹ ਵੀ ਇਤਿਹਾਸ ਦੇ ਵਿੱਚ ਅੰਕਿਤ ਹੈ ਕਿ ਬਹੁਤੇ ਸਾਰੇ ਜਿਹੜੇ ਸਿੱਧ ਨੇ ਤੇ ਬਹੁਤੇ ਸਾਰੇ ਜਿਹੜੇ ਆਮ ਲੋਕ ਸਨ, ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਾਨਕ ਤਪਾ ਆਖਿਆ ਕਰਦੇ ਸਨ। ਇਸੇ ਤਰ੍ਹਾਂ ਅੰਗਦ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੀ ਲੋਕਾਂ ਨੇ ਅੰਗਦ ਤਪਾ ਆਖਿਆ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਸਿੱਧ ਕਹਿੰਦੇ ਨੇ, ਤਪਾ ਜੀ ਤੁਸੀਂ ਬਹੁਤ ਮਹਾਨ ਹੋ, ਇਹ ਤੁਹਾਨੂੰ ਦੁਨੀਆ ਕਹਿੰਦੀ ਹੈ। ਇਸ ਪਹਾੜ ਪਰ ਥੇਰੇ ਅਗਾਰੀ ਹਮ ਚਲ ਆਏ ਸਕਲ ਪਿਛਾਰੀ। ਕਹਿੰਦੇ ਨੇ ਸਿੱਧ, ਇਸ ਪਹਾੜ ਦੇ ਉੱਤੇ ਸਾਡੇ ਆਉਣ ਤੋਂ ਪਹਿਲਾਂ ਹੀ ਤੁਸੀਂ ਆਣ ਕੇ ਟਿਕੇ ਹੋਏ ਹੋ, ਅਸੀਂ ਤੁਹਾਡੇ ਤੋਂ ਮਗਰੋਂ ਪਛੜ ਕੇ ਪਹੁੰਚੇ। ਸਿੱਧਣ ਕੋਸ਼ਾ ਨਿਗਦ ਉਦਾਰਾ ਕਰੋ ਆਪ ਅਬ ਦੇਹੋ ਭੰਡਾਰਾ। ਤੁਸੀਂ ਇੱਥੇ ਪਹਿਲਾਂ ਪਹੁੰਚੇ ਹੋ, ਅਸੀਂ ਮਗਰੋਂ ਪਹੁੰਚੇ ਹਾਂ, ਇਸ ਕਰਕੇ ਇਸ ਜਗ੍ਹਾ ਦੇ ਉੱਤੇ ਅਸੀਂ ਤੁਹਾਡੇ ਕੋਲ ਇੱਕ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹਾਂ। ਇਸ ਕਰਕੇ ਤੁਹਾਨੂੰ ਚਾਹੀਦਾ ਕਿ ਘਿਓ ਦੇ ਨਾਲ ਮਿਲਿਆ ਹੋਇਆ ਜਿਹੜਾ ਭੰਡਾਰਾ ਹੈ, ਜਿਹੜਾ ਪ੍ਰਸ਼ਾਦ ਪਾਣੀ ਹੈ, ਉਹ ਸਾਨੂੰ ਛਕਾਓ, ਸਾਨੂੰ ਤ੍ਰਿਪਤ ਕਰੋ, ਅਸੀਂ ਤੁਹਾਡੇ ਕੋਲ ਅਤਿਥੀਆਂ ਦੇ ਵਾਂਗ ਆਏ ਹਾਂ। ਆਪਣ ਭੰਡਾਰੇ ਕੇਰ ਪ੍ਰਸਾਦ ਅਚਵਾਵੋ ਸਭ ਕੋ ਅਹੀ ਲਾਦ। ਆਪਣੇ ਭੰਡਾਰੇ ਦਾ, ਆਪਣੇ ਲੰਗਰ ਦਾ ਜਿਹੜਾ ਭੋਜਨ ਹੈ ਉਹ ਸਾਨੂੰ ਛਕਾਓ, ਜਿਸ ਨੂੰ ਛਕ ਕੇ ਅਸੀਂ ਸਾਰੇ ਦੇ ਸਾਰੇ ਸੁਖੀ ਪ੍ਰਤੀਤ ਹੋਈਏ, ਭਾਵ ਕੇ ਜਿਸ ਨੂੰ ਛਕ ਕੇ ਅਸੀਂ ਆਨੰਦਿਤ ਹੋਈਏ। ਸਾਈ ਦਾਸ ਸੁਣੋ ਤੇ ਸਮੇਂ ਸਭ ਕੇ ਮਨ ਕੀ ਜਾਨੀ ਹਮੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਸਾਈ ਦਾਸ ਨੂੰ ਸੁਣਾ ਰਹੇ ਨੇ ਸਾਖੀ, ਤੇ ਇਹ ਸਾਖੀ ਅੱਗੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਸੁਣਾ ਰਹੇ ਨੇ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਹੇ ਭਾਈ ਸਾਈ ਦਾਸ, ਜਦੋਂ ਸਿੱਧਾਂ ਨੇ ਸਾਨੂੰ ਇਸ ਤਰ੍ਹਾਂ ਆਖਿਆ ਉਸ ਵੇਲੇ ਸਭ ਕੇ ਮਨ ਕੀ ਜਾਨੀ ਹਮੈ, ਅਸੀਂ ਸਾਰਿਆਂ ਦੇ ਮਨ ਦੀ ਜਾਣ ਲਈ ਕਿ ਸਿੱਧ ਸਾਡੀ ਕੋਈ ਕਰਾਮਾਤ ਅਜ਼ਮਤ ਦੇਖਣੀ ਚਾਹੁੰਦੇ ਨੇ। ਮਰਦਾਨਾ ਦੂਸਰ ਸੰਗ ਬਾਲਾ ਸਿੱਧਣ ਟਿਗ ਬਿਠਾਏ ਤਿਸ ਕਾਲਾ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਮੇਰੇ ਨਾਲ ਬਾਲਾ ਤੇ ਭਾਈ ਮਰਦਾਨਾ ਦੋਵੇਂ ਸਨ, ਅਸੀਂ ਦੋਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਸਿੱਧਾਂ ਦੇ ਲਾਗੇ ਹੀ ਬਿਠਾ ਦਿੱਤਾ।
ਕਹੇ ਉਹ ਸਭਣ ਸਨ ਸ੍ਰੀ ਕਰ ਤਾਰਾ ਦਹਿ ਤੁਮਕੋ ਭਲੋ ਯਹਾਰਾ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਵੇਲੇ ਸਿੱਧਾਂ ਨੂੰ ਆਖਿਆ ਕਿ ਮੈਂ ਤੇ ਮਨੁੱਖ ਤੁੱਛ ਜੀਵ ਹਾਂ, ਮੈਂ ਤੁਹਾਨੂੰ ਕੀ ਪ੍ਰਸ਼ਾਦ ਛਕਾਉਣਾ ਹੈ, ਕੀ ਭੰਡਾਰਾ ਦੇਣਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਮੈਂ ਆਖਿਆ ਕਿ ਜੋ ਸ੍ਰੀ ਕਰਤਾਰ ਹੈ, ਜੋ ਪਰਮੇਸ਼ਰ ਹੈ, ਉਹੀ ਸਾਰਿਆਂ ਨੂੰ ਦੇਣ ਵਾਲਾ ਹੈ, ਉਹੀ ਤੁਹਾਨੂੰ ਭਲੀ ਪ੍ਰਕਾਰ ਦੇ ਨਾਲ ਆਹਾਰ ਪਹੁੰਚਾਏਗਾ।
ਇਮ ਨਿਵਤਾ ਦੇ ਕਰ ਹਮ ਗਏ ਅਨਕ ਬਿਦਨ ਬਨ ਦੇਖਤ ਪਏ।
ਸਤਿਗੁਰੂ ਨਾਨਕ ਜੀ ਕਹਿੰਦੇ ਨੇ, ਕਿਸ ਤਰ੍ਹਾਂ ਦੀ ਗੱਲ ਕਰਕੇ ਮੈਂ ਉਥੋਂ ਚਲਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਨਕ ਬਿਦਨ ਬਨ ਦੇਖਤ ਪਏ। ਸਤਿਗੁਰੂ ਨਾਨਕ ਜੀ ਕਹਿੰਦੇ ਨੇ, ਮੈਂ ਜੰਗਲ ਦੇ ਵਿੱਚ ਚਲਾ ਗਿਆ, ਅਨੇਕਾਂ ਪ੍ਰਕਾਰ ਦੇ ਉਥੇ ਜਿਹੜੇ ਫਲ ਬੂਟੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖਿਆ।
ਸੁਣੀਏ ਮਦਨ ਦਾਸ ਬੈਰਾਗੀ ਸਿਰ ਕਲਗੀ ਤਰ ਕਹਿ ਸਭ ਆਗੀ।
ਹੁਣ ਇਸ ਜਗ੍ਹਾ ਦੇ ਉੱਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਦਨ ਦਾਸ ਬੈਰਾਗੀ ਸੁਣ, ਸਤਿਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਜੀ ਇਹ ਸੁਣਾ ਰਹੇ ਨੇ ਸਾਖੀ।
ਗਏ ਦੂਰ ਜਗ ਗੁਰੂ ਆਰੋਕ ਸੁਰਸਰ ਸਰਤਾ ਤਹਾਂ ਬਿਲੋਕ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਜਗਤ ਦੇ ਗੁਰੂ ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਉਹ ਚਲੇ ਗਏ ਨੇ ਗੰਗਾ ਨਦੀ ਦੇ ਕਿਨਾਰੇ ਦੇ ਉੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਉੱਥੇ ਲਗਾਤਾਰ ਚਲੇ ਜਾ ਰਹੇ ਨੇ ਜਿਹੜੇ ਗੁਰੂ ਅਰੋਕ ਨੇ। ਅਰੋਕ ਦਾ ਭਾਵ ਹੁੰਦਾ ਜਿਹਨੂੰ ਕੋਈ ਕਿਸੇ ਵੀ ਜਗ੍ਹਾ ਤੋਂ ਰੋਕ ਹੀ ਨਾ ਸਕੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਨਦੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੂਰ ਤੱਕ ਚੱਲਦੇ ਗਏ। ਤਿਸ ਕੇ ਤੀਰ ਤੀਰ ਚੱਲ ਜਾਤੇ ਸਿੱਧ ਪਸਚਾਤ ਸਵਣ ਮਨ ਜਾਤੇ। ਸਤਿਗੁਰੂ ਜੀ ਤੇ ਉਸ ਨਦੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਜਾ ਰਹੇ ਸਨ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਦੇ ਜਾਣ ਤੋਂ ਬਾਅਦ ਜਿਹੜੇ ਸਿੱਧ ਸੀ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਅਨੁਮਾਨ ਲਾਇਆ, ਇਸ ਤਰ੍ਹਾਂ ਸਮਝਿਆ। ਸ੍ਰੀ ਬਾਬਾ ਜੀ ਬਣ ਕੋ ਗਏ ਕੰਧ ਮੂਲ ਫਲਿਆ ਨਏ। ਸਿੱਧਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਬਾਬਾ ਨਾਨਕ ਜੀ ਗਏ ਨੇ ਬਣ ਦੇ ਵਿੱਚ, ਜੰਗਲ ਦੇ ਵਿੱਚ, ਤੇ ਜੰਗਲ ਦੇ ਵਿੱਚ ਜਾ ਕੇ ਇਹ ਕੰਧ ਤੇ ਮੂਲ ਫਲ ਆਦਿਕ ਲਿਆ ਕੇ ਸਾਨੂੰ ਨਵੇਂ ਨਵੇਂ ਦੇਣਗੇ। ਹੁਣ ਕੰਧ ਤੇ ਮੂਲ ਦੋ ਸ਼ਬਦ ਨੇ, ਇਕੱਠਾ ਵੀ ਸ਼ਬਦ ਆਉਂਦਾ ਪਰ ਵੱਖਰੇ ਵੱਖਰੇ ਵੀ ਇਹ ਦੋ ਸ਼ਬਦ ਆਉਂਦੇ ਨੇ ਕੰਧ ਤੇ ਮੂਲ। ਕੰਧ ਦਾ ਵੀ ਭਾਵ ਉਹੀ ਹੁੰਦਾ ਤੇ ਮੂਲ ਦਾ ਵੀ ਭਾਵ ਉਹੀ ਹੁੰਦਾ। ਕਹਿਣ ਤੋਂ ਭਾਵ ਇਹ ਹੈ ਕਿ ਜ਼ਮੀਨ ਦੇ ਅੰਦਰ ਜਿਸ ਤਰ੍ਹਾਂ ਗਾਜਰਾਂ ਹੁੰਦੀਆਂ ਨੇ, ਆਲੂ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਗੰਡਾ ਵੀ ਜ਼ਮੀਨ ਦੇ ਅੰਦਰ ਹੀ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਜ਼ਮੀਨ ਦੇ ਅੰਦਰ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਕੰਧ ਆਖਿਆ ਜਾਂਦਾ। ਇਸੇ ਤਰ੍ਹਾਂ ਜੇਕਰ ਮੂਲ ਆਖਿਆ ਜਾਵੇ ਤੇ ਮੂਲ ਭਾਵੇਂ ਕਿ ਜੜ ਨੂੰ ਆਖਿਆ ਜਾਂਦਾ ਪਰ ਇਹ ਵੀ ਉਸੇ ਦੇ ਭਾਵ ਲੱਗਦਾ ਕਿ ਜਿਹੜੀਆਂ ਚੀਜ਼ਾਂ ਜ਼ਮੀਨ ਦੇ ਅੰਦਰ ਹੁੰਦੀਆਂ ਨੇ, ਗਾਜਰਾਂ, ਮੂਲੀਆਂ, ਆਲੂ, ਪਿਆਜ਼, ਇਹ ਸਾਰੀਆਂ ਚੀਜ਼ਾਂ ਜ਼ਮੀਨ ਦੇ ਅੰਦਰ ਹੁੰਦੀਆਂ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਕੰਧ ਤੇ ਮੂਲ ਇੱਥੇ ਦੋ ਵੱਖਰੇ ਵੱਖਰੇ ਸ਼ਬਦ ਲਿਖੇ ਨੇ ਪਰ ਇਹਨਾਂ ਦਾ ਅਰਥ ਇੱਕੋ ਹੀ ਹੈ। ਇਸ ਤੋਂ ਇਲਾਵਾ ਜੇਕਰ ਕਿਤੇ ਆ ਜਾਵੇ ਸ਼ਬਦ ਇਕੱਠਾ ਕੰਧ ਮੂਲ ਤੇ ਫਿਰ ਉਸਦਾ ਭਾਵ ਕੁਝ ਹੋਰ ਹੁੰਦਾ। ਕੰਧ ਮੂਲ ਇੱਕ ਰੁੱਖ ਦਾ ਨਾਂ ਹੈ ਜਿਹੜਾ ਕਵੀ ਕਾਣ ਸਿੰਘ ਜੀ ਨਾਭਾ ਦੇ ਅਨੁਸਾਰ ਕਰੀਬ 4 ਹੱਥ ਉੱਚਾ ਹੁੰਦਾ। ਇਹਦੇ ਪੱਤੇ ਹੁੰਦੇ ਨੇ ਸਿਮਲ ਦੇ ਰੁੱਖ ਵਰਗੇ ਔਰ ਇਸ ਤੋਂ ਇਲਾਵਾ ਇਹਦੀ ਭਾਜੀ ਜਾਂ ਸਬਜ਼ੀ ਆਦਿਕ ਬਣਾਈ ਜਾਂਦੀ ਹੈ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕੰਧ ਮੂਲ ਵੱਖਰੇ ਵੱਖਰੇ ਸ਼ਬਦ ਤੇ ਇਸ ਤੋਂ ਇਲਾਵਾ ਲਿਖੇ ਨੇ ਫਲ। ਭਾਵ ਕੇ ਫਲ ਤੇ ਕੰਧ ਮੂਲ ਲੈਣ ਦੇ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਏ ਨੇ, ਐਸਾ ਸਮਝਿਆ ਸਿੱਧਾਂ ਨੇ ਪਰ ਐਸਾ ਨਹੀਂ ਸੀ। ਹਮ ਪੀ ਅਦਕ ਬ੍ਰਿਧ ਹੋਏ ਵੈਸੇ ਮੁਖ ਮੈਂ ਦਸਨ ਦਾੜ ਨਹੀਂ ਜੈਸੇ। ਤੇ ਸਿੱਧਾਂ ਨੇ ਆਖਿਆ ਕਿ ਅਸੀਂ ਵੀ ਹੁਣ ਬੁੱਢਿਆਂ ਦੀ ਤਰ੍ਹਾਂ ਹੋ ਕੇ ਬਹਿ ਜਾਂਦੇ ਹਾਂ, ਭਾਵ ਕੇ ਬੁੱਢਿਆਂ ਦੇ ਮੂੰਹ ਦੇ ਵਿੱਚ ਦੰਦ ਨਹੀਂ ਹੁੰਦੇ। ਇਸ ਕਰਕੇ ਕਹਿੰਦੇ ਨੇ ਕਿ ਅਸੀਂ ਬੁੱਢਿਆਂ ਦੇ ਰੂਪ ਨੂੰ ਧਾਰਨ ਕਰਕੇ ਬਹਿ ਜਾਂਦੇ ਹਾਂ, ਜਿਨ੍ਹਾਂ ਬੁੱਢਿਆਂ ਦੇ ਨਾ ਦੰਦ ਹੁੰਦੇ ਨੇ ਨਾ ਦਾੜਾਂ ਹੁੰਦੀਆਂ ਨੇ ਕਿਸੇ ਚੀਜ਼ ਨੂੰ ਚੱਬਣ ਦੇ ਲਈ। ਜਬ ਦੈ ਹਮ ਕਹਿ ਸੁਣਾਏ ਇਹ ਕਠੋਰ ਨਹੀਂ ਅਚਵੇ ਜਾਏ। ਸਿੱਧਾਂ ਨੇ ਮਨ ਦੇ ਵਿੱਚ ਵਿਚਾਰਿਆ ਕਿ ਜਦੋਂ ਸਾਨੂੰ ਜੰਗਲ ਦੇ ਫਲ ਲਿਆ ਕੇ ਦੇਣਗੇ ਖਾਣ ਦੇ ਵਾਸਤੇ ਤੇ ਅਸੀਂ ਕਹਿ ਦੇਵਾਂਗੇ ਇਹ ਤੇ ਬੜੇ ਸਖਤ ਨੇ, ਅਸੀਂ ਤੇ ਇਹਨਾਂ ਨੂੰ ਖਾ ਨਹੀਂ ਸਕਦੇ ਕਿਉਂਕਿ ਸਾਡੇ ਤੇ ਦੰਦ ਹੀ ਨਹੀਂ ਹਨ, ਇਸ ਕਰਕੇ ਅਸੀਂ ਇਸ ਤਰ੍ਹਾਂ ਕਵਾਂਗੇ ਕਿ ਬੜੇ ਕਠੋਰ ਨੇ, ਬੜੇ ਸਖਤ ਨੇ, ਬਾਬਾ ਜੀ ਅਸੀਂ ਤੇ ਇਹ ਛਕ ਨਹੀਂ ਸਕਦੇ। ਬਹੁਰ ਕਿਆ ਦੇ ਲੱਜਤ ਹੋਏ ਕਰ ਮਸਲਤ ਬਣ ਬੈਠੇ ਸੋਏ। ਹੁਣ ਸੁਣਾ ਰਹੇ ਨੇ ਸਾਖੀ ਸਤਿਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਧਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜਦੋਂ ਅਸੀਂ ਆਖਾਂਗੇ ਕਿ ਫਲ ਨਹੀਂ ਖਾਧੇ ਜਾਂਦੇ ਇਹ ਤੇ ਸਖਤ ਨੇ ਤੇ ਫੇਰ ਸਾਨੂੰ ਕੀ ਦੇਣਗੇ ਬਾਬਾ ਨਾਨਕ ਜੀ, ਸ਼ਰਮਿੰਦੇ ਹੋ ਜਾਣਗੇ ਕਿਉਂਕਿ ਉਹਨਾਂ ਦੇ ਕੋਲ ਛਕਾਉਣ ਦੇ ਵਾਸਤੇ ਕੋਈ ਕੋਮਲ ਚੀਜ਼ ਨਹੀਂ ਹੋਵੇਗੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਮਸਲਤ ਕਰਕੇ, ਐਸੀ ਸਲਾਹ ਕਰਕੇ, ਸਿੱਧ ਬੈਠ ਕੇ ਬੁੱਢਿਆਂ ਦੇ ਰੂਪ ਨੂੰ ਧਾਰਨ ਕਰਕੇ। ਮਦਨ ਦਾਸ ਸੁਣ ਗੰਗ ਕਿਨਾਰੇ ਸ੍ਰੀ ਬਾਬਾ ਜਬ ਦੂਰ ਸਿਧਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੁਣ ਮਦਨ ਦਾਸ ਬੈਰਾਗੀ, ਉਧਰਲੇ ਪਾਸੇ ਜਦੋਂ ਗੰਗਾ ਦੇ ਕਿਨਾਰੇ ਕਿਨਾਰੇ ਦੇ ਉੱਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਬੜੀ ਦੂਰ ਚਲੇ ਗਏ। ਤਵ ਸਿੱਧਣ ਕੇ ਧਰ ਧਰ ਰੂਪ ਚਲ ਆਏ ਬੜ ਦੇਵ ਅਨੂਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਬਹੁਤਿਆਂ ਸਾਰਿਆਂ ਸਿੱਧਾਂ ਦੇ ਰੂਪ ਨੂੰ ਧਾਰਨ ਕਰ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਵਤੇ ਆ ਗਏ ਨੇ।
ਏਕ ਸਿੱਧ ਸਿਕਤਾ ਕਰ ਦੀਨਾ, ਦੂਸਰ ਤੇ ਜਲ ਕੋ ਕਰ ਲੀਨਾ।
ਇੱਕ ਦੇਵਤਾ ਜਿਹਨੇ ਕਿ ਸਿੱਧ ਦੇ ਰੂਪ ਨੂੰ ਧਾਰਨ ਕੀਤਾ ਹੋਇਆ ਸੀ, ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿਕਤਾ ਦਿੱਤੀ ਹੈ, ਭਾਵ ਸਿਕਤਾ ਆਖਿਆ ਜਾਂਦਾ ਖੰਡ ਨੂੰ। ਇੱਕ ਨੇ ਖੰਡ ਦਿੱਤੀ ਹੈ, ਦੂਸਰ ਤੇ ਜਲ ਕੋ ਕਰ ਲੀਨਾ, ਤੇ ਦੂਸਰੇ ਦੇਵਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਲ ਦਿੱਤਾ, ਭਾਵ ਕੇ ਪਾਣੀ ਦਿੱਤਾ।
ਦਈ ਵਿਭੂਤ ਤੀਸਰੇ ਆਨ, ਮੇਵਾ ਲਿਆਏ ਅਪਰ ਸੁਜਾਨ।
ਤੀਸਰੇ ਦੇਵਤੇ ਨੇ ਜਿਨੇ ਕੇ ਸਿੱਧ ਦੇ ਰੂਪ ਨੂੰ ਧਾਰਨ ਕੀਤਾ ਹੋਇਆ ਸੀ, ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਹੈ ਆਟਾ, ਜਾਂ ਕਹਿ ਲਵੋ ਰਵਾ ਸੂਜੀ। ਇਹ ਤਿੰਨੇ ਚੀਜ਼ਾਂ ਪ੍ਰਮੁੱਖ ਰੂਪ ਦੇ ਵਿੱਚ ਦਿੱਤੀਆਂ ਸਤਿਗੁਰੂ ਨਾਨਕ ਨੂੰ।
ਮੇਵਾ ਲਿਆਏ ਅਪਰ ਸੁਜਾਨ,
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤਿਆਂ ਸਾਰਿਆਂ ਦੇਵਤਿਆਂ ਨੇ ਮੇਵੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ।
ਅੰਤਰ ਧਿਆਨ ਪਏ ਪੁਨ ਸੋਈ, ਹਟੇ ਪ੍ਰਭੂ ਲਖ ਕਾਰਜ ਹੋਈ।
ਇੰਨੀਆਂ ਚੀਜ਼ਾਂ ਦੇਣ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫੇਰ ਜਿਹੜੇ ਦੇਵਤੇ ਆਏ ਸਨ ਸਿੱਧਾਂ ਦੇ ਰੂਪ ਨੂੰ ਧਾਰਨ ਕਰਕੇ, ਉਹ ਅੰਤਰ ਧਿਆਨ ਹੋ ਗਏ ਨੇ, ਉਹ ਅਦ੍ਰਿਸ਼ ਹੋ ਗਏ ਨੇ, ਅਲੋਪ ਹੋ ਗਏ ਨੇ, ਗਾਇਬ ਹੋ ਗਏ ਨੇ। ਤੇ ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਜੀ ਨੇ ਜਾਣਿਆ ਕਿ ਕਾਰਜ ਪੂਰਾ ਹੋ ਗਿਆ, ਇਸ ਕਰਕੇ ਸਤਿਗੁਰੂ ਜੀ ਵੀ ਵਾਪਸ ਤੁਰ ਪਏ।
ਆਏ ਤਾਂ ਹੇਰੀ ਬਿਦ ਖਰੀ, ਦੀਰਘ ਸ਼ਿਲਾ ਕਰੀ ਇੱਕ ਖਰੀ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸੇ ਹੀ ਤਰੀਕੇ ਦੇ ਨਾਲ ਵਿਧੀ ਦੇ ਨਾਲ ਸਿੱਧਾਂ ਦੇ ਲਾਗੇ ਪਹੁੰਚੇ ਨੇ। ਉਸ ਵੇਲੇ ਇੱਕ ਵੱਡੀ ਸਾਰੀ ਜਿਹੜੀ ਸਿਲਾ ਸੀ, ਜਿਹੜਾ ਪੱਥਰ ਸੀ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚਾ ਕਰਕੇ ਉਸ ਦੀ ਓਟ ਬਣਾਈ, ਉਹਦਾ ਇੱਕ ਓਹਲਾ ਕੀਤਾ ਤਾਂ ਕਿ ਸਿੱਧ ਦੇਖ ਨਾ ਸਕਣ।
ਸਿੱਧਣ ਸਾਥ ਪਾਣਿਓ ਤਿਸ ਕਾਲਾ, ਤਿਸ ਕੀ ਓਟ ਬਿਠਾਏ ਸੋ ਬਾਲਾ।
ਉਸ ਪੱਥਰ ਦੇ ਓਹਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਬਿਠਾ ਦਿੱਤਾ, ਤੇ ਫਿਰ ਉਸ ਵੇਲੇ ਸਿੱਧਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ,
ਕਰ ਬੈਠੋ ਪੰਕਤ ਸਮੁਦਾਈ, ਅਚੋ ਭੰਡਾਰ ਜਥਾ ਮਨ ਭਾਈ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਕਹਿੰਦੇ ਨੇ, ਕਤਾਰਾਂ ਦੇ ਵਿੱਚ ਬੈਠ ਜਾਓ, ਲਾਈਨਾਂ ਦੇ ਵਿੱਚ ਬੈਠ ਜਾਓ, ਅਸੀਂ ਤੁਹਾਨੂੰ ਭੰਡਾਰਾ ਛਕਾਉਣ ਲੱਗੇ ਹਾਂ, ਜਿਹੜਾ ਭੰਡਾਰਾ ਤੁਹਾਡਾ ਮਨ ਪਾਉਂਦਾ ਹੋਏਗਾ।
ਸੁਣ ਕਰ ਹੋਏ ਤਵੇ ਸਿੱਧ ਕਨੇ, ਵੱਡੇ ਡੀਲ ਬਿਨ ਦੰਤਨ ਬਣੇ।
ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਉਸ ਵੇਲੇ ਸਾਰੇ ਦੇ ਸਾਰੇ ਸਿੱਧ ਬੜੇ ਖੁਸ਼ ਹੋਏ ਨੇ, ਪ੍ਰਸੰਨ ਹੋਏ ਨੇ, ਤੇ ਉਹਨਾਂ ਨੇ ਫਿਰ ਲਾਈਨਾਂ ਦੇ ਵਿੱਚ ਬੈਠਣਾ ਸ਼ੁਰੂ ਕੀਤਾ, ਜਿਨ੍ਹਾਂ ਦੇ ਸਰੀਰ ਤੇ ਬੜੇ ਵੱਡੇ ਵੱਡੇ ਨੇ ਪਰ ਬੁੱਢਿਆਂ ਵਾਲੇ ਸਰੀਰ ਨੇ, ਮੂੰਹ ਦੇ ਵਿੱਚ ਦੰਦ ਤੇ ਦਾੜਾਂ ਨਹੀਂ ਹਨ।
ਆਦਿਕ ਗੁਰੂ ਤਬ ਰਿੱਧ ਵਧਾਈ, ਜਿਸ ਤੇ ਤੋਟ ਨ ਸਾਕਸ ਪਾਈ।
ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਿੱਧ ਨੂੰ ਵਧਾ ਦਿੱਤਾ ਹੈ, ਜਿਸ ਰਿੱਧੀ ਦੇ ਨਾਲ ਕੋਈ ਵੀ ਕਿਸੇ ਪਦਾਰਥ ਦੇ ਵਿੱਚ ਤੋਟਾ ਨਹੀਂ ਆਉਂਦਾ, ਕਦੇ ਵੀ ਘਾਟਾ ਨਹੀਂ ਪੈਂਦਾ, ਕਿਉਂਕਿ 18 ਸਿੱਧੀਆਂ ਤੇ 9 ਨਿਧੀਆਂ ਮੰਨੀਆਂ ਗਈਆਂ ਨੇ, ਕਰਾਮਾਤਾਂ ਅਜਮਤਾਂ ਮੰਨੀਆਂ ਗਈਆਂ ਨੇ। ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਨੂੰ ਤਿਆਰ ਕੀਤਾ ਤੇ ਇੰਨੀ ਜ਼ਿਆਦਾ ਰਿੱਧੀ ਦੀ ਵਰਤੋਂ ਕਰਕੇ ਵਧਾ ਦਿੱਤਾ ਜਿਹਦੇ ਵਿੱਚ ਕਦੇ ਕੋਈ ਤੋਟ ਆ ਹੀ ਨਹੀਂ ਸਕਦੀ। ਸਤਿਗੁਰਾਂ ਨੇ ਕੜਾਹ ਪ੍ਰਸ਼ਾਦ ਤੇ ਭਾਵੇਂ ਥੋੜਾ ਬਣਾਇਆ, ਜਿਹੜਾ ਕਿ ਬਾਲੇ ਦੇ ਕੋਲ ਰੱਖਿਆ, ਜਿਹੜਾ ਕਿ ਇੱਕ ਪੱਥਰ ਦੇ ਓਲੇ ਬੈਠਾ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਿੱਧੀ ਇੰਨੀ ਪਾ ਦਿੱਤੀ ਪ੍ਰਸ਼ਾਦ ਦੇ ਵਿੱਚ ਜਿਹੜਾ ਕਦੇ ਮੁੱਕ ਹੀ ਨਹੀਂ ਸਕਦਾ।
ਸਭ ਕੋ ਆਛੇ ਕਰ ਤ੍ਰਿਪਤਾਇਓ, ਦਿਓ ਤਿਤਕ ਜੇਤੋ ਮਨ ਪਾਇਓ।
ਉਸ ਵੇਲੇ ਸਾਰਿਆਂ ਨੂੰ ਫਿਰ ਕੜਾ ਪ੍ਰਸ਼ਾਦ ਵਰਤਾ ਦਿੱਤਾ ਗਿਆ। ਜਿੰਨਾ ਕਿਸੇ ਨੇ ਮੰਗਿਆ ਉਹਨਾਂ ਦਿੱਤਾ, ਮਨ ਪਾਉਂਦਾ ਉਹ ਪਦਾਰਥ ਕੜਾ ਪ੍ਰਸ਼ਾਦ ਛਕਾਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਰਜਾਇਆ, ਤ੍ਰਿਪਤ ਕੀਤਾ।
ਦਸਨ ਦਾਣ ਬਿਨ ਖਾਏ ਸੁਖਾਰੇ, ਗਰ ਲਗ ਪੂਰੇ ਹਟੇ ਪਿਛਾਰੇ।
ਭਾਵੇਂ ਕਿ ਬੁੱਢਿਆਂ ਦਾ ਰੂਪ ਧਾਰਨ ਕੀਤਾ ਸੀ, ਮੂੰਹ ਦੇ ਵਿਚ ਨਾ ਦੰਦ ਸਨ ਨਾ ਦਾੜਾਂ ਸਨ, ਪਰ ਫੇਰ ਵੀ ਕੜਾਹ ਪ੍ਰਸ਼ਾਦ ਤੇ ਐਸਾ ਸੌਖਾ ਹੈ ਜਿਹੜਾ ਕਿ ਦੰਦਾਂ ਦੀ ਵਰਤੋਂ ਤੋਂ ਬਗੈਰ ਹੀ ਖਾਇਆ ਜਾ ਸਕਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੇ ਸੌਖੇ ਤਰੀਕੇ ਦੇ ਨਾਲ ਕੜਾਹ ਪ੍ਰਸ਼ਾਦ ਨੂੰ ਛਕਿਆ, ਗਲ ਲਗ ਪੂਰੇ ਹਟੇ ਪਿਛਾਰੇ,
ਭਾਵ ਕਿ ਇੰਨਾ ਜ਼ਿਆਦਾ ਰੱਜ ਕੇ ਖਾਦਾ ਕਿ ਗਲ ਤੱਕ ਭਰ ਲਿਆ
ਆਪਣੇ ਢਿੱਡ ਨੂੰ ਤੇ ਫੇਰ ਹਟੇ।
ਪਾਏ ਬਿਸਮਤਾ ਸਭ ਸਿੱਧ ਬੋਲੇ, ਤਨ ਤਨ ਤੁਮ ਤਪਾਇਆ ਤੋਲੇ।
ਸਾਰੇ ਦੇ ਸਾਰੇ ਸਿੱਧ ਉਸ ਵੇਲੇ ਬੜੇ ਹੈਰਾਨ ਹੋਏ ਨੇ ਤੇ ਕਹਿੰਦੇ ਨੇ ਤਨ ਹੋ ਤਪਾ ਜੀ, ਤੁਸੀਂ ਤਨ ਹੋ, ਅਤੋਲ ਹੋ, ਤੁਹਾਨੂੰ ਕੋਈ ਤੋਲ ਨਹੀਂ ਸਕਦਾ, ਤੁਹਾਡੀ ਗਤਮਿਤ ਨਹੀਂ ਪਾ ਸਕਦਾ।
ਇਹ ਪ੍ਰਸਾਦ ਤੁਮ ਪੀ ਅਚਲੀ ਜੈ, ਦੀਰਘ ਸਵਾਦ ਪਾਏ ਪਰ ਸੀਜੈ।
ਆਪ ਰੱਜਣ ਤੋਂ ਬਾਅਦ, ਸਿਫਤ ਕਰਨ ਤੋਂ ਬਾਅਦ ਫਿਰ ਸਿੱਧਾਂ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਇਹ ਜਿਹੜਾ ਪ੍ਰਸ਼ਾਦ ਹੈ ਇਹ ਤੁਸੀਂ ਵੀ ਬਾਬਾ ਜੀ ਛਕ ਲੋ, ਬੜਾ ਜ਼ਿਆਦਾ ਸਵਾਦਮਈ ਹੈ, ਇਹਨੂੰ ਛਕ ਕੇ ਤੁਸੀਂ ਵੀ ਪ੍ਰਸੰਨ ਹੋਵੋਗੇ।
ਤਿੰਨ ਕੇ ਕਹੇ ਖਾਏ ਤ੍ਰਿਪਤਾਏ, ਪੁਣ ਸਿੱਧਣ ਸਤ ਗੁਰੂ ਅਲਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਧਾਂ ਦੇ ਆਖੇ ਲੱਗ ਕੇ ਫੇਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਵੀ ਕੜਾਹ ਪ੍ਰਸ਼ਾਦ ਨੂੰ ਛਕਿਆ, ਚੰਗੇ ਰੱਜੇ, ਤ੍ਰਿਪਤ ਹੋਏ ਤੇ ਫੇਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਇਸ ਤਰ੍ਹਾਂ ਆਖਿਆ।
ਪਾਵਣ ਕਰੋ ਪ੍ਰਸਾਦ ਹਮਾਰਾ, ਜਿਸ ਖਾਦੇ ਹੋਏ ਪੁੰਨ ਉਦਾਰਾ।
ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪਵਿੱਤਰ ਸਾਡਾ ਜਿਹੜਾ ਪ੍ਰਸ਼ਾਦ ਹੈ ਇਹ ਤੁਸੀਂ ਛਕਿਆ ਹੈ, ਜਿਸ ਖਾਦੇ ਹੋਏ ਪੁੰਨ ਉਦਾਰਾ। ਤੇ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਸਿੱਧਾਂ ਨੂੰ ਕਿ ਇਸ ਪ੍ਰਸ਼ਾਦ ਨੂੰ ਛਕਣ ਦੇ ਨਾਲ ਸਿਰਫ ਰੱਜੀ ਦਾ ਹੀ ਨਹੀਂ ਹੈ, ਸਤਿਗੁਰੂ ਨਾਨਕ ਜੀ ਕਹਿੰਦੇ ਨੇ ਇਸ ਪ੍ਰਸ਼ਾਦ ਨੂੰ ਛਕਣ ਦੇ ਨਾਲ ਬੜੇ ਵੱਡੇ ਪੁੰਨ ਵੀ ਮਿਲਦੇ ਨੇ।
ਤਪ ਜਪ ਭਰਤ ਆਦ ਸਾਹਮਣੇ ਮੂੰਹ, ਪਾਏ ਪਰਮ ਫਲ ਅਚੈ ਸੁਪ੍ਰੇਮੂ।
ਸਤਿਗੁਰੂ ਜੀ ਕਹਿੰਦੇ ਨੇ ਵੱਡੇ ਜਪ ਕਰਨੇ, ਵੱਡੇ ਤਪ ਕਰਨੇ, ਵੱਡੇ ਵੱਡੇ ਵਰਤ ਰੱਖਣੇ, ਨਿਯਮਾਂ ਦੇ ਵਿੱਚ ਚੱਲਣਾ, ਇਹਨਾਂ ਸਾਰਿਆਂ ਤੋਂ ਜ਼ਿਆਦਾ ਇਹ ਫਲ ਹੈ ਕਿ ਜਿਹੜਾ ਪ੍ਰੇਮ ਨੂੰ ਧਾਰਨ ਕਰਕੇ ਕੜਾਹ ਪ੍ਰਸ਼ਾਦ ਨੂੰ ਛਕਦਾ ਹੈ।
ਬੋਲੇ ਸਕਲ ਸਿੱਧ ਹੋਏ ਰਾਜੀ, ਵਾਹ ਵਾਹ ਤੁਮ ਅਧਿਕ ਤਪਾ ਜੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਸਿੱਧ ਰਾਜੀ ਹੋ ਕੇ ਖੁਸ਼ ਹੋ ਕੇ ਬੋਲੇ ਨੇ, ਵਾਹ ਵਾਹ ਤੁਮ ਅਧਿਕ ਤਪਾ ਜੀ, ਹੇ ਤਪਾ ਜੀ ਤੁਸੀਂ ਬਹੁਤ ਉੱਚੇ ਹੋ, ਤੁਸੀਂ ਬਹੁਤ ਵੱਡੇ ਹੋ, ਸਿੱਧਾਂ ਨੇ ਆਖਿਆ।
ਸਿੱਧ ਬਣ ਬਿਸ਼ਨ ਖੰਡ ਦਈ ਆਏ, ਮਹਾਦੇਵ ਮੈਦਾ ਸ਼ੁਭ ਲਿਆਏ।
ਕਿਉਂਕਿ ਸਿੱਧ ਵੀ ਤੇ ਸਿੱਧੀਆਂ ਵਾਲੇ ਸਨ, ਕਰਾਮਾਤੀ ਸਨ, ਭਾਵੇਂ ਕਿ ਸਤਿਗੁਰੂ ਨਾਨਕ ਤੋਂ ਉੱਤੇ ਨਹੀਂ ਸਨ। ਉਸ ਵੇਲੇ ਸਿੱਧਾਂ ਨੇ ਆਖਿਆ ਕਿ ਸਿੱਧ ਦਾ ਰੂਪ ਧਾਰਨ ਕਰਕੇ ਵਿਸ਼ਨੂੰ ਦੇਵਤੇ ਨੇ ਤੁਹਾਨੂੰ ਖੰਡ ਲਿਆ ਕੇ ਦਿੱਤੀ, ਇਸ ਤੋਂ ਇਲਾਵਾ ਜਿਹੜਾ ਮਹਾਦੇਵ ਹੈ, ਜਿਹੜਾ ਸ਼ਿਵਜੀ ਹੈ, ਉਸ ਨੇ ਤੁਹਾਨੂੰ ਆਟਾ ਲਿਆ ਕੇ ਦਿੱਤਾ।
ਜਲ ਕ੍ਰਿਤ ਬਰਮੇ ਦੇਨਸ ਆਣ, ਰਿਖੀਨ ਦਏ ਫਲ ਸੇਵ ਸੁਠਾਣ।
ਇਸ ਤੋਂ ਇਲਾਵਾ ਪਾਣੀ ਤੇ ਘਿਓ ਬ੍ਰਹਮਾ ਦੇਵਤੇ ਨੇ ਤੁਹਾਨੂੰ ਲਿਆ ਕੇ ਦਿੱਤਾ, ਇਸ ਤੋਂ ਇਲਾਵਾ ਹੋਰ ਜਿਹੜੇ ਫਲ ਸੀ ਉਹ ਬਹੁਤੇ ਸਾਰੇ ਦੇਵਤਿਆਂ ਨੇ ਤੁਹਾਨੂੰ ਲਿਆ ਕੇ ਦਿੱਤੇ ਨੇ, ਭਾਵ ਕਿ ਉਹਨਾਂ ਨੇ ਫਲ ਦੇਣ ਦੀ ਸੇਵਾ ਕੀਤੀ। ਇਸ ਤਰ੍ਹਾਂ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਕਿਉਂਕਿ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਇਹਨਾਂ ਨੂੰ ਪ੍ਰਮੁੱਖ ਦੇਵਤੇ ਤਿੰਨ ਮੰਨਿਆ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਕਰਦੇ ਨੇ।
ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ,
ਇਹਨਾਂ ਤਿੰਨਾਂ ਹੀ ਦੇਵਤਿਆਂ ਦਾ ਇਹ ਅੰਕਿਤ ਕੀਤਾ ਹੋਇਆ ਹੈ। ਭਾਵ ਕਿ ਇੱਕ ਸੰਸਾਰੀ ਹੈ ਬ੍ਰਹਮਾ ਜਿਹੜਾ ਕਿ ਰਚਨਾ ਕਰਦਾ ਹੈ, ਇੱਕ ਭੰਡਾਰੀ ਹੈ ਵਿਸ਼ਨੂੰ ਜਿਹੜਾ ਕਿ ਪਾਲਣਾ ਕਰਦਾ ਹੈ, ਤੇ ਇੱਕ ਹੈ ਮਹੇਸ਼ ਜਿਹੜਾ ਕਿ ਦੀਵਾਨ ਲਾਉਂਦਾ ਹੈ, ਭਾਵ ਕਿ ਖਤਮ ਕਰਦਾ ਹੈ। ਇਹ ਪ੍ਰਮੁੱਖ ਦੇਵਤੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸ਼ੁਰੂ ਦੇ ਵਿੱਚ ਸਤਿਗੁਰੂ ਨਾਨਕ ਜੀ ਫਰਮਾਨ ਕਰਦੇ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਏਕਾ ਮਾਈ ਤੋਂ ਭਾਵ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਇੱਕ ਹੈ ਜਿਨ੍ਹੇ ਤਿੰਨਾਂ ਨੂੰ ਪ੍ਰਮੁੱਖਤਾ ਦਿੱਤੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਕੇ ਸਿੱਧ ਕਹਿੰਦੇ ਨੇ ਇਹਨਾਂ ਤਿੰਨਾਂ ਪ੍ਰਮੁੱਖ ਦੇਵਤਿਆਂ ਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਕਪੜਾ ਪੜਦਾ ਸੂਤ ਕਾ ਜੋਏ ਦੀਨੋ ਆਣ ਭਵਾਨੀ ਸੋਏ। ਇਸ ਤੋਂ ਇਲਾਵਾ ਸਿੱਧ ਕਹਿੰਦੇ ਨੇ ਕਿ ਪ੍ਰਸ਼ਾਦ ਨੂੰ ਢੱਕਣ ਦੇ ਵਾਸਤੇ ਸੂਤੀ ਜਿਹੜਾ ਕੱਪੜਾ ਹੈ ਉਹ ਤੁਹਾਨੂੰ ਭਵਾਨੀ ਨੇ ਆਣ ਕੇ ਦਿੱਤਾ ਹੈ, ਜਿਹਦਾ ਪਰਦਾ ਪਾਉਣ ਦੇ ਨਾਲ ਅਤੋਟ ਹੋ ਜਾਂਦਾ ਹੈ ਲੰਗਰ, ਜਿਹਦੇ ਵਿੱਚ ਕਦੇ ਕੋਈ ਤੋਟਾ ਨਹੀਂ ਹੁੰਦਾ। ਇਸੇ ਕਰਕੇ ਸਿੱਖਾਂ ਦੇ ਵਿੱਚ ਇਹ ਮਰਯਾਦਾ ਹੈ, ਸਾਡੇ ਨਾਮਧਾਰੀ ਮਤ ਦੇ ਵਿੱਚ ਵੀ ਐਸੀ ਮਰਯਾਦਾ ਹੈ। ਸਤਿਗੁਰਾਂ ਦਾ ਹੁਕਮ ਹੈ ਕਿ ਪ੍ਰਸ਼ਾਦ ਪਾਣੀ ਨੂੰ ਟੱਕਿਆ ਜਾਵੇ, ਟੱਕ ਕੇ ਲਿਆਂਦਾ ਜਾਂਦਾ ਹੈ ਕੜਾਹ ਪ੍ਰਸ਼ਾਦ ਹੈ, ਜਦੋਂ ਇੱਥੇ ਕਦੇ ਭੋਗ ਵੀ ਪਾਉਣਾ ਹੋਵੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਿੱਧ ਕਹਿੰਦੇ ਨੇ ਕਿ ਭਵਾਨੀ ਨੇ ਤੁਹਾਨੂੰ ਉਹ ਟੱਕਣ ਦੇ ਵਾਸਤੇ ਕੱਪੜਾ ਵੀ ਦਿੱਤਾ। ਤੁਮਰੇ ਪੱਖੀ ਸਭ ਰਖਵਾਰੀ ਬੇਦ ਹਰ ਹਰ ਆਦਿਕ ਸੁਰ ਚਾਰੀ। ਸਿੱਧ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਤੁਹਾਡੇ ਪੱਖੀ ਨੇ, ਤੁਹਾਡੇ ਹਮੈਤੀ ਨੇ, ਜਿਹਦੇ ਵਿੱਚ ਬ੍ਰਹਮਾ ਹੈ, ਜਿਹਦੇ ਵਿੱਚ ਵਿਸ਼ਨੂੰ ਹੈ, ਜਿਹਦੇ ਵਿੱਚ ਸ਼ਿਵਜੀ ਹੈ, ਇਸ ਤੋਂ ਇਲਾਵਾ ਬਾਕੀ ਦੇ ਸਾਰੇ ਦੇਵਤੇ ਵੀ ਸ਼ਾਮਲ ਨੇ। ਹਮ ਪਰ ਛਿਮਾ ਕਰੋ ਗੋਸਾਈ ਕਿਸਮੈ ਸ਼ਕਤ ਕਰੈ ਸਮ ਤਾਈ। ਉਸ ਵੇਲੇ ਸਿੱਧਾਂ ਨੇ ਹੱਥ ਜੋੜ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਮੰਗੀ ਹੈ, ਸਾਨੂੰ ਖਿਮਾ ਕਰ ਦਿਓ, ਸਾਨੂੰ ਮਾਫ ਕਰ ਦਿਓ, ਅਸੀਂ ਤੁਹਾਡੀ ਪ੍ਰੀਖਿਆ ਲੈਣ ਦੀ ਜ਼ਰੂਰਤ ਕੀਤੀ। ਕਿਸਮੈ ਸ਼ਕਤੀ ਕਰੈ ਸਮਤਾਈ, ਕਿਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਜਿਹੜਾ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੁਹਾਡੀ ਬਰਾਬਰੀ ਕਰ ਸਕੇ। ਸਭ ਸੁਰ ਭੁਗਤ ਪ੍ਰਸਾਦ ਤੁਮਾਰਾ ਜੋ ਨਰ ਕਲਮ ਕਰੈ ਸੁਧਾਰਾ। ਕਹਿੰਦੇ ਨੇ ਕਿ ਜਿਹੜਾ ਵੀ ਕਲਯੁਗ ਦੇ ਵਿੱਚ ਤੁਹਾਡੇ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਦਾ ਹੈ ਉਹ ਸੱਚੇ ਪਾਤਸ਼ਾਹ ਧੰਨਤਾ ਦੇ ਯੋਗ ਹੈ, ਤੇ ਸਾਰੀ ਦੁਨੀਆ ਸੱਚੇ ਪਾਤਸ਼ਾਹ ਤੁਹਾਡਾ ਹੀ ਦਿੱਤਾ ਖਾਂਦੀ ਹੈ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਦਿਨ ਰਹਿਣ ਨਾਮ ਤੇਰਾ ਵਖਾਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਗੁਰਬਾਣੀ ਦਾ ਮਹਾਂਵਾਕ ਹੈ ਕਿ ਦਾਤਾ ਤੇ ਇੱਕੋ ਹੀ ਹੈ ਜਿਹਦੇ ਦਾਨ ਨੂੰ ਸਾਰੀ ਦੁਨੀਆ ਖਾਂਦੀ ਹੈ। ਇਸੇ ਤਰ੍ਹਾਂ ਆਖਿਆ ਸਿੱਧਾਂ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ, ਤੁਹਾਡਾ ਹੀ ਦਿੱਤਾ ਹੋਇਆ ਸਾਰਾ ਦਾਨ ਸਾਰੀ ਦੁਨੀਆ ਖਾਂਦੀ। ਤੁਮ ਕੋ ਅਰਪੈ ਖਾਏ ਖੁਆਵੇ ਹੱਥ ਕਰ ਕਲਮਲ ਪੁੰਨ ਉਹ ਪਾਵੇ। ਸਿੱਧ ਕਹਿੰਦੇ ਨੇ ਕਿ ਜਿਹੜਾ ਵੀ ਕਲਯੁਗ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਤਿਆਰ ਕਰੇਗਾ ਤੇ ਤੁਹਾਨੂੰ ਅਰਪਣ ਕਰੇਗਾ, ਭਾਵ ਕੇ ਤੁਹਾਨੂੰ ਭੋਗ ਲਵਾਏਗਾ, ਇਸੇ ਤਰ੍ਹਾਂ ਦੀ ਮਰਯਾਦਾ ਤੁਸੀਂ ਦੇਖਦੇ ਹੋ ਕਿ ਅਕਾਲ ਪੁਰਖ ਦਾ ਸਰੂਪ ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਹਾਂ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਤੇ ਸਤਿਗੁਰੂ ਨਾਨਕ ਸਨ। ਇਸ ਕਰਕੇ ਅਸੀਂ ਅਰਦਾਸੇ ਤੋਂ ਬਾਅਦ ਦੇ ਵਿੱਚ ਅਖੀਰਲੀਆਂ ਪੰਕਤੀਆਂ ਦੇ ਵਿੱਚ ਇਹ ਕਹਿੰਦੇ ਹਾਂ ਕਿ ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਅੰਮ੍ਰਿਤਮਈ ਦੇਗ ਤਿਆਰ ਹੈ, ਆਪ ਜੀ ਨੂੰ ਭੋਗ ਲੱਗੇ, ਆਪ ਜੀ ਦਾ ਸੀਤ ਪ੍ਰਸਾਦ ਸਾਰੀ ਸਾਧ ਸੰਗਤ ਨੂੰ ਮਿਲੇ, ਛਾਕੇ ਸਵਾਸ ਸਵਾਸ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਕਹਿਣ ਤੋਂ ਪਾਵੇ ਹੈ ਕਿ ਸਿੱਧਾਂ ਨੇ ਆਖਿਆ ਕਿ ਜਿਹੜਾ ਵੀ ਕੜਾਹ ਪ੍ਰਸ਼ਾਦ ਕਲਯੁਗ ਦੇ ਵਿੱਚ ਤਿਆਰ ਕਰਕੇ ਤੁਹਾਨੂੰ ਖਵਾਵੇਗਾ, ਭਾਵ ਕੇ ਭੋਗ ਲਵਾਵੇਗਾ, ਹੱਥ ਕਰ ਕਲਮਲ ਪੁੰਨ ਅਪਾਵੇ, ਉਹਦੇ ਸਾਰੇ ਵੱਡੇ ਤੋਂ ਵੱਡੇ ਪਾਪ ਖਤਮ ਹੋ ਜਾਣਗੇ ਤੇ ਵੱਡੇ ਪੁੰਨਾਂ ਦੀ ਉਸ ਨੂੰ ਪ੍ਰਾਪਤੀ ਹੋਵੇਗੀ। ਸੁਣ ਸ੍ਰੀ ਬਾਬੇ ਤੈਨੂੰ ਉਚਾਰਾ ਖੋਪਾ ਸੌਂਪ ਜਾਸ ਮੈਂ ਡਾਰਾ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਬਾਬੇ ਨੇ ਭਾਵ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹਿੰਦੇ ਨੇ ਖੋਪਾ ਸੌਂਪ ਜਾਸ ਮੈਂ ਡਾਰਾ, ਜਿਸ ਕੜਾਹ ਪ੍ਰਸ਼ਾਦ ਦੇ ਵਿੱਚ ਖੋਪਾ ਪਾਇਆ ਹੋਵੇ, ਸੌਂਫ ਪਾਈ ਹੋਵੇ, ਐਸਾ ਕੜਾਹ ਪ੍ਰਸ਼ਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਨੂੰ ਪ੍ਰਵਾਨੀ। ਅੱਗੇ ਖੁਲਾਸਾ ਕਰਦੇ ਨੇ, ਕਹਿੰਦੇ ਨੇ ਸੋ ਦੇਵੀ ਕੋ ਅਰ ਹਨੁਮਾਨ ਪਾਏ ਕਾਮਨਾ ਕਰੋ ਜਹਾਨ। ਜਿਸ ਕੜਾਹ ਪ੍ਰਸ਼ਾਦ ਦੇ ਵਿੱਚ ਖੋਪੇ ਦੀ ਗਿਰੀ ਪਾਈ ਹੋਵੇ, ਸੌ ਫਾਦਕ ਚੀਜ਼ਾਂ ਪਾਈਆਂ ਹੋਣ। ਸਤਿਗੁਰੂ ਨਾਨਕ ਜੀ ਕਹਿੰਦੇ ਨੇ ਕਿ ਉਹ ਦੇਵੀ ਦੇ ਵਾਸਤੇ ਹੈ, ਜਾਂ ਉਹ ਕੜਾ ਪ੍ਰਸ਼ਾਦ ਹਨੂਮਾਨ ਦੇ ਵਾਸਤੇ ਹੈ, ਜਿਹੜੇ ਕਿ ਅਰਪਣ ਕਰਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਉਹਨਾਂ ਦੇ ਕੋਲੋਂ ਪੂਰੀਆਂ ਹੁੰਦੀਆਂ ਨੇ। ਪਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੇਰਾ ਜਿਹੜਾ ਕੜਾ ਪ੍ਰਸ਼ਾਦ ਹੈ, ਜਿਹੜਾ ਮੈਨੂੰ ਅਰਪਣ ਹੋਵੇ, ਉਹ ਇਸ ਤਰ੍ਹਾਂ ਦਾ ਕੜਾ ਪ੍ਰਸ਼ਾਦ ਨਹੀਂ ਹੋਣਾ ਚਾਹੀਦਾ। ਉਹ ਕੜਾ ਪ੍ਰਸ਼ਾਦ ਉਹ ਹੈ ਜਿਹੜਾ ਕਿ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੈ ਔਰ ਜਿਹਨੂੰ ਕਿ ਸਾਰਿਆਂ ਨੇ ਛਕਿਆ ਵੀ ਹੈ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਖੁਲਾਸਾ ਕਰਦੇ ਨੇ, ਕਹਿੰਦੇ ਨੇ ਘਾਟ ਨਾ ਪਾਏ ਤ੍ਰਿਹਾਵਲ ਪੂਰਾ, ਸੁੱਚ ਸੋ ਪਹੁੰਚੇ ਗੁਰ ਕੋ ਰੂਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੇ ਬਾਰੇ ਕਹਿੰਦੇ ਨੇ, ਘਾਟ ਨਾ ਪਾਏ ਤ੍ਰਿਹਾਵਲ ਪੂਰਾ, ਤ੍ਰਿਹਾਵਲ ਤੋਂ ਪਾਵੇ ਕਿ ਤਿੰਨ ਭਾਗ, ਇਸੇ ਕਰਕੇ ਕੜਾ ਪ੍ਰਸ਼ਾਦ ਨੂੰ ਤ੍ਰਿਹਾਵਲ ਆਖਿਆ ਜਾਂਦਾ ਹੈ। ਤਿੰਨ ਚੀਜ਼ਾਂ ਮੁੱਖ ਰੂਪ ਦੇ ਵਿੱਚ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ। ਗੁਰੂ ਜੀ ਕਹਿੰਦੇ ਨੇ ਘਾਟ ਨਾ ਪਾਏ, ਇਹਨਾਂ ਦੇ ਵਿੱਚੋਂ ਕੋਈ ਚੀਜ਼ ਘੱਟ ਨਹੀਂ ਹੋਣੀ ਚਾਹੀਦੀ, ਭਾਵ ਕਿ ਘਿਓ ਜਿੰਨਾ ਹੋਣਾ ਚਾਹੀਦਾ ਉਨਾ ਹੀ ਆਟਾ ਹੋਣਾ ਚਾਹੀਦਾ, ਇਸ ਤੋਂ ਇਲਾਵਾ ਡੇਢ ਗੁਣਾ ਜਾਂ ਦੋ ਗੁਣਾ ਪਾਣੀ ਪਾਇਆ ਜਾਂਦਾ ਹੈ ਕੜਾ ਪ੍ਰਸ਼ਾਦ ਨੂੰ ਤਿਆਰ ਕਰਨ ਦੇ ਵਾਸਤੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਨਾਮ ਹੈ ਤ੍ਰਿਹਾਵਲ, ਇਸ ਕਰਕੇ ਤਿੰਨ ਚੀਜ਼ਾਂ ਪ੍ਰਮੁੱਖ ਰੂਪ ਦੇ ਵਿੱਚ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਇਹਨਾਂ ਦੇ ਵਿੱਚ ਘਾਟਾ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸੁੱਚ ਸੋ ਪਹੁੰਚੇ ਗੁਰ ਕੋ ਰੂਰਾ, ਇਸ ਤੋਂ ਇਲਾਵਾ ਕੜਾ ਪ੍ਰਸ਼ਾਦ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁੱਚ ਮਰਿਆਦਾ ਦੇ ਨਾਲ ਬਣਨਾ ਚਾਹੀਦਾ, ਬਹੁਤ ਉੱਚੀ ਤੇ ਸੁੱਚੀ ਚੀਜ਼ ਹੈ। ਇਸੇ ਕਰਕੇ ਨਾਮਧਾਰੀ ਪੰਥ ਦੇ ਵਿੱਚ ਇਸ ਸੋਧ ਦੀ ਮਰਿਆਦਾ ਨੂੰ ਬੜੀ ਪ੍ਰਮੁੱਖਤਾ ਦਿੱਤੀ ਗਈ ਹੈ। ਸੁੱਚ ਮਰਿਆਦਾ, ਸੁੱਚਤਾ ਦੇ ਨਾਲ, ਮਰਿਆਦਾ ਦੇ ਨਾਲ ਬਣਾਇਆ ਹੋਇਆ ਜਿਹੜਾ ਕੜਾ ਪ੍ਰਸ਼ਾਦ ਹੈ ਉਹੀ ਸਤਿਗੁਰੂ ਜੀ ਛਕਦੇ ਨੇ, ਉਹਨੂੰ ਹੀ ਭੋਗ ਲੱਗਦਾ, ਅਨਥਾ ਭੋਗ ਨਹੀਂ ਲੱਗਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਇਹ ਬਿਆਨ ਕਰਦੇ ਨੇ ਕਿ ਕੜਾ ਪ੍ਰਸ਼ਾਦ ਬਣਾਉਣਾ ਕਿਵੇਂ ਚਾਹੀਦਾ, ਉਹਦੀ ਵਿਧੀ ਕੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਜਿਹੜੀ ਵਿਧੀ ਦੱਸੀ ਹੈ ਉਹ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਰਹਿਤਨਾਮਾ ਜਿਹੜਾ ਲਿਖਿਆ ਹੈ। ਰਹਿਤਨਾਮੇ ਦੇ ਵਿੱਚੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪ੍ਰਮਾਣ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਲਿਖਿਆ ਹੋਇਆ ਰਹਿਤਨਾਮੇ ਦੇ ਵਿੱਚ, ਕੜਾ ਕਰਨ ਕੀ ਵਿਧ ਸੁਣ ਲੀਜੈ, ਕੜਾ ਬਣਾਉਣਾ ਕਿਵੇਂ ਹੈ, ਕੜਾ ਪ੍ਰਸ਼ਾਦ ਨੂੰ ਤਿਆਰ ਕਿਵੇਂ ਕਰਨਾ ਹੈ, ਵਿਧੀ ਸੁਣ ਲੋ, ਭਾਵ ਕੇ ਤਰੀਕਾ ਸੁਣ ਲੋ। ਕੜਾ ਕਰਨ ਕੀ ਵਿਧ ਸੁਣ ਲੀਜੈ, ਤੇਨ ਭਾਗ ਕੋ ਸਮਸਰ ਕੀਜੈ, ਤਿੰਨਾਂ ਭਾਗਾਂ ਨੂੰ ਇੱਕੋ ਜਿਹਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਨੇ, ਲੇਪਣ ਆਗੈ ਬੌਕਰ ਦੀਜੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਕਹਿੰਦੇ ਨੇ ਪਹਿਲਾਂ ਲੇਪਣ ਹੀ ਨਾ ਕਰਨ ਬਹਿ ਜਾਓ ਕਿ ਪੰਛੀਆਂ ਦੇ ਵਿੱਠਾਂ ਵੀ ਵਿੱਚ ਹੀ ਲਿੰਬ ਦੋ, ਪਹਿਲਾਂ ਉਸ ਨੂੰ ਸਾਫ਼ ਕਰ ਲੋ। ਕਹਿੰਦੇ ਨੇ ਲੇਪਣ ਆਗੈ ਬੌਕਰ ਦੀਜੈ, ਭਾਵ ਕੇ ਲੇਪਣ ਕਰਨ ਤੋਂ ਪਹਿਲਾਂ ਬੌਕਰ ਦੇ ਲੋ, ਭਾਵ ਕੇ ਸਾਫ਼ ਕਰ ਲੋ, ਸਾਰੀ ਸਫਾਈ ਕਰ ਲੋ, ਫਿਰ ਲੇਪਣ ਦਿਓ। ਲੇਪਣ ਆਗੈ ਬੌਕਰ ਦੀਜੈ, ਮਾਂਜਣ ਕਰ ਭਾਂਜਣ ਤੋਂ ਬੀਜੈ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਰਹਿਤਨਾਮੇ ਦਾ ਅਰਥ ਇਸ ਤਰ੍ਹਾਂ ਕਰਦੇ ਨੇ ਕਿ ਮਾਂਜ ਕੇ ਭਾਂਡਿਆਂ ਨੂੰ ਫੇਰ ਉਹਨਾਂ ਨੂੰ ਧੋ ਲੋ, ਮਾਂਜਣ ਕਰ ਭਾਂਜਣ ਤੋਂ ਬੀਜੈ, ਮਾਂਜ ਕੇ ਫੇਰ ਭਾਂਡਿਆਂ ਨੂੰ ਧੋ ਲਵੋ, ਫੇਰ ਉਸ ਨੂੰ ਸੁੱਕਾ ਕਰ ਲੋ। ਮਾਂਜਣ ਕਰ ਭਾਂਜਣ ਤੋਂ ਬੀਜੈ, ਕਰ ਇਸ਼ਨਾਨ ਪਵਿੱਤਰ ਹੈ ਬਹਿ। ਫੇਰ ਜਿਹੜਾ ਕੜਾ ਪ੍ਰਸ਼ਾਦ ਕਰਨ ਵਾਲਾ ਸਿੰਘ ਹੈ ਉਹ ਸਣ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਬਹਿ ਜਾਵੇ। ਅੱਗੇ ਲਿਖਦੇ ਨੇ ਵਾਹਿਗੁਰੂ ਬਿਨ ਅਵਰ ਨਾ ਕਹੇ। ਹੁਣ ਦੋ ਜਗ੍ਹਾ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਰਹਿਤਨਾਮਾ ਪੜਿਆ ਹੈ, ਜਿਹਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਵਾਹਿਗੁਰੂ ਬਿਨ ਅਵਰ ਨਾ ਕਹੇ, ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਚਾਰ ਅੱਖਰ ਬਿਨ ਅਵਰ ਨਾ ਕਹੇ। ਕਹਿਣ ਤੋਂ ਪਾਵੇ ਹੈ ਕਿ ਜੋ ਤੁਹਾਡਾ ਗੁਰੂ ਮੰਤਰ ਹੈ, ਜਿਹੜਾ ਤੁਸੀਂ ਜਪ ਰਹੇ ਹੋ, ਇਹਦਾ ਹੀ ਨਾਮ ਵਾਹਿਗੁਰੂ ਹੈ। ਭਾਵ ਕਿ ਜਿਹੜਾ ਸਿੰਘ ਕੜਾ ਪ੍ਰਸ਼ਾਦ ਤਿਆਰ ਕਰ ਰਿਹਾ ਹੋਵੇ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਨਾ ਕਰੇ। ਉਹਨਾਂ ਦੇ ਬਚਨ ਦੇ ਵਿੱਚ ਐਸਾ ਹੀ ਰਿਕਾਰਡ ਹੋਇਆ ਕਿ ਭਾਵ ਉਸ ਵੇਲੇ ਗੁਰਮੰਤਰ ਦਾ ਜਾਪ ਕਰ ਰਿਹਾ ਹੋਵੇ ਜਿਹੜਾ ਸਿੰਘ ਕੜਾ ਪ੍ਰਸ਼ਾਦ ਬਣਾ ਰਿਹਾ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਕੜਾ ਪ੍ਰਸ਼ਾਦ ਕਰਨ ਵਾਲੇ ਨੇ ਆਪਣੇ ਮੂੰਹ ਦੇ ਉੱਤੇ ਠਾਠੀ ਬੰਨੀ ਹੋਵੇ, ਗੱਲਾਂ ਹੀ ਨਾ ਕਰਦਾ ਹੋਵੇ, ਗਾਲਾਂ ਹੀ ਨਾ ਕੱਢਦਾ ਹੋਵੇ ਕਿਸੇ ਨੂੰ, ਕਿਉਂਕਿ ਗੱਲ ਕਰਨ ਦੇ ਨਾਲ ਤੇ ਗਾਲਾਂ ਕੱਢਣ ਦੇ ਨਾਲ ਮੂੰਹ ਖੁੱਲਦਾ ਤੇ ਮੂੰਹ ਖੁੱਲਣ ਦੇ ਨਾਲ ਥੁੱਕ ਬਾਹਰ ਡਿੱਗਦਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਬੈਠਾ ਗਾਲਾਂ ਹੀ ਨਾ ਕੱਢਦਾ ਹੋਵੇ, ਨਾਮ ਦਾ ਜਾਪ ਜਪਦਾ ਹੋਵੇ, ਕਿਉਂਕਿ ਜੇਕਰ थुक थोड़ा जा भी बाहर डिग गया ते फिर कड़ा प्रसाद अपवित्र हो जाएगा। सतगुरु प्रताप सिंह जी कहिंदे ने अकाल पुरख सतगुरु राम सिंह सच्चे पातशाह जी नूं भोग लवाउणा है, इस करके मर्यादा पूरी होनी चाहीदी। मैं सिर्फ अर्ज कर रहा सी कि सतगुरु गोविंद सिंह जी सुना रहे ने साकी कि सतगुरु नानक ने आख्या कि तिहावल दे विच तिन्ने चीजां पूरियां होनियां चाहीदियां ने, इस तों इलावा सुच मर्यादा दे नाल कड़ा प्रसाद बनिया होना चाहीदा। अगे लिखदे ने तीनों मैं एक घट जे पावे तिस पर सतगुर भोग ना लावे। सतगुरु नानक ने आख्या तिन्हां दे विचों जे एक भी चीज घट रह जांदी है, घिओ घट रह जांदा है, जां आटा घट रह जांदा है, जां कि चास पूरी नहीं हुंदी, ते सतगुरु नानक जी कहिंदे ने तिस पर सतगुर भोग ना लावे, उहनू फिर कदे भी सतगुरु भोग नहीं लाउंदा। ये याद रखण दी लोड़ है, आम करके लांगरियां नू याद रखण दी लोड़ है जिहड़े कि कड़ा प्रसाद तैयार करदे ने। सतगुरु नानक देव सच्चे पातशाह जी का वचन है कि जेकर इन्हां तिन्हां दे विचों कोई गल दे विच घाटा रह जांदा है, कमी रह जांदी है, ते फिर सतगुरु कदे भी उस कड़ा प्रसाद नूं भोग नहीं लाउंदा। मैं सिर्फ अर्ज कर रहा सी कि सतगुरु गोविंद सिंह जी कहिंदे ने सतगुरु नानक ने आख्या कि जेकर कोई चीज दे विच घाटा रह जावे ते फिर सतगुरु भोग नहीं लाउंदा। इम ही होवे सिद्ध बखाना सकल पाए तवे अंतर त्याना। सतगुरु गोविंद सिंह जी कहिंदे ने कि जदों ऐसी वार्ता सतगुरु नानक देव सच्चे पातशाह जी ने सिद्धां नूं सुनाई ते सिद्ध कहिंदे ने सच्चे पातशाह इवें ही होवेगा कलयुग दे विच जिवें तुसीं चाहुंदे हो, भाव के कड़ा प्रसाद सुच मर्यादा दे नाल होवेगा, इस तों इलावा चीजां पूरियां पा के कीता जावेगा, कोई चीज घट नहीं पाई जावेगी क्योंकि तुहानूं भोग लग सके। सिद्धां ने आख्या जी इवें ही होवेगा। सकल पए तवे अंतर ध्याना, सतगुरु गोविंद सिंह जी कहिंदे ने इन्ना वचन करके फिर सारे दे सारे सिद्ध अंतर ध्यान हो गए ने, अलोप हो गए, उत्थों गायब होके चले गए।
जानो तब को साई दास मोर पर साध कड़ाह पर साध।
सतगुरु नानक देव सच्चे पातशाह जी कहिंदे ने हे भाई साई दास, ਉਦੋਂ ਦਾ ਮੇਰਾ ਜਿਹੜਾ ਪ੍ਰਸ਼ਾਦ ਹੈ ਉਹ ਕੜਾ ਪ੍ਰਸ਼ਾਦ ਹੈ, ਉਦੋਂ ਦਾ ਮੈਂ ਇਸ ਨੂੰ ਅੰਗੀਕਾਰ ਆਪਣੇ ਪੰਥ ਦੇ ਵਿੱਚ ਕੀਤਾ ਹੋਇਆ।
ਇਮ ਕਹਿ ਬਾਬਾ ਤੂੰ ਸ਼ਣ ਰਹੇ ਸੁਣ ਸ਼ਰੋਤਨ ਔਰ ਸੰਸੇ ਦਹੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਨਾਨਕ ਜੀ ਨੇ ਐਸਾ ਬਚਨ ਕੀਤਾ ਤੇ ਫਿਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਚੁੱਪ ਹੋ ਗਏ, ਸਰੋਤਿਆਂ ਦੇ ਸੁਣਨ ਵਾਲਿਆਂ ਦੇ ਸਾਰਿਆਂ ਦੇ ਸਾਰੇ ਸੰਸੇ ਦੂਰ ਹੋ ਗਏ। ਹੁਣ ਇੱਕ ਮੈਂ ਅਰਜ ਕਰ ਦੇਣੀ ਚਾਹੁੰਦਾ ਕਿ ਬਾਬਾ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਵਾਸਤੇ। ਆਮ ਕਰਕੇ ਆਮ ਜਿਹੜੀ ਦੁਨੀਆ ਹੈ ਉਹ ਵੀ ਬਾਬਾ ਨਾਨਕ ਕਹਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਕਈ ਤੇ ਈਰਖਾ ਦੇ ਨਾਲ ਸਤਿਗੁਰੂ ਕਹਿਣਾ ਨਹੀਂ ਚਾਹੁੰਦੇ, ਇਸ ਕਰਕੇ ਬਾਬਾ ਕਹਿੰਦੇ ਨੇ। ਬਾਬਾ ਜਗਜੀਤ ਸਿੰਘ, ਬਾਬਾ ਰਾਮ ਸਿੰਘ, ਬਾਬਾ ਪ੍ਰਤਾਪ ਸਿੰਘ, ਨਾਮਧਾਰੀ ਸਤਿਗੁਰੂਆਂ ਦੇ ਬਾਰੇ ਵੀ ਐਸਾ ਲਫ਼ਜ਼ ਬੋਲ ਦਿੰਦੇ ਨੇ ਖੁੱਲੇ, ਪਰ ਸਤਿਗੁਰੂ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਦੋ ਭਾਵਨਾ ਦੇ ਨਾਲ ਬਾਬਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਤੇ ਬਾਬਾ ਜਾਣ ਬੁੱਝ ਕੇ ਕਹਿੰਦੇ ਨੇ ਬਾਬਾ ਜਗਜੀਤ ਸਿੰਘ, ਬਾਬਾ ਰਾਮ ਸਿੰਘ, ਬਾਬਾ ਪ੍ਰਤਾਪ ਸਿੰਘ, ਹੋ ਸਕਦਾ ਕਿ ਹੁਣ ਕਹਿ ਦਿੰਦੇ ਹੋਣ ਬਾਬਾ ਉਦੈ ਸਿੰਘ। ਦੋ ਤਰੀਕਿਆਂ ਦੇ ਨਾਲ ਮੰਨਦੇ ਨੇ। ਇੱਕ ਤੇ ਉਹ ਪੁਰਖ ਨੇ ਈਰਖਾਵਾਦੀ ਜਿਹੜੇ ਕਿ ਚਾਹੁੰਦੇ ਹੀ ਨੇ ਕਿ ਅਸੀਂ ਇਹਨਾਂ ਨੂੰ ਸਤਿਗੁਰੂ ਪ੍ਰਵਾਨ ਕਰੀਏ ਤੇ ਸਤਿਗੁਰੂ ਆਖੀਏ, ਇਸ ਕਰਕੇ ਉਹ ਬਾਬਾ ਹੀ ਕਹਿੰਦੇ ਨੇ। ਪਰ ਕਈ ਅਣਜਾਣ ਪੁਣੇ ਦੇ ਵਿੱਚ ਭੋਲੇ ਪਣ ਦੇ ਵਿੱਚ ਵੀ ਕਹਿੰਦੇ ਨੇ, ਕਿਉਂਕਿ ਗੁਰੂ ਨਾਨਕ ਨੂੰ ਵੀ ਕਈ ਗੁਰੂ ਨਾਨਕ ਨੇ ਕਹਿੰਦੇ, ਬਾਬਾ ਨਾਨਕ ਕਹਿੰਦੇ ਨੇ। ਇੱਥੋਂ ਤੱਕ ਤੁਸੀਂ ਪੜ੍ਹਦੇ ਹੋ ਭਾਈ ਗੁਰਦਾਸ ਜੀ ਦੀ ਬਾਣੀ ਨੂੰ, ਮੇਰੇ ਖਿਆਲ ਦੇ ਵਿੱਚ ਇੱਕੋ ਹੀ ਭਾਈ ਗੁਰਦਾਸ ਨੇ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਤਿਗੁਰੂ ਲਿਖਿਆ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਇੱਥੇ ਹੀ ਭਾਈ ਗੁਰਦਾਸ ਨੇ ਲਿਖਿਆ ਕਿ ਸਤਿਗੁਰੂ ਨਾਨਕ ਜੀ ਪ੍ਰਗਟ ਹੋਏ, ਧੁੰਦ ਮਿਟ ਗਈ ਤੇ ਚਾਨਣ ਹੋ ਗਿਆ ਜਿਵੇਂ ਸੂਰਜ ਦਾ ਚਾਨਣ ਚੜ ਜਾਂਦਾ। ਬਹੁਤੀ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਲਿਖਿਆ। ਬਾਬਾ ਫਿਰ ਮੱਕੇ ਗਿਆ, ਬਾਬਾ ਬਗਦਾਦ ਗਿਆ, ਬਾਬੇ ਦੇ ਬਾਰੇ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਹੈ, ਭਾਵ ਕਿ ਗੁਰੂ ਨਾਨਕ ਨੂੰ ਗੁਰੂ ਕਰਕੇ ਘੱਟ ਹੀ ਲਿਖਿਆ। ਬਾਕੀ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਸ਼ਬਦ ਦੇ ਨਾਲ ਸੰਬੋਧਨ ਕੀਤਾ। ਪਰ ਜੇਕਰ ਧਿਆਨ ਦੇਣ ਦੇ ਨਾਲ ਸੋਚੀਏ ਤੇ ਬਾਬਾ ਜਿਹੜਾ ਸ਼ਬਦ ਹੈ ਉਹ ਪੜਦਾਦੇ ਦੇ ਵਾਸਤੇ ਵਰਤਿਆ ਜਾਂਦਾ ਸਾਡੇ ਬਾਬੇ ਦੀ ਆਹ ਗੱਲ ਭਾਵ ਕੇ ਇੱਕ ਤੇ ਪਿਤਾ ਹੁੰਦਾ ਇੱਕ ਪਿਤਾ ਦਾ ਅੱਗੋਂ ਪਿਓ ਹੁੰਦਾ ਦਾਦਾ ਤੇ ਫਿਰ ਜਿਹੜਾ ਉਹਦਾ ਵੀ ਅੱਗੋਂ ਪਿਓ ਹੋਵੇ ਉਹ ਤੇ ਵੱਡਾ ਹੀ ਹੋਵੇਗਾ ਉਹ ਤੇ ਬਾਬਾ ਹੋਵੇਗਾ ਇਸ ਕਰਕੇ ਬਾਬੇ ਦਾ ਭਾਵ ਲਾਇਆ ਜਾਂਦਾ ਮੇਰਾ ਸਿਰਫ ਕਹਿਣ ਤੋਂ ਭਾਵ ਕੇ ਜੇਕਰ ਕੋਈ ਤੁਹਾਨੂੰ ਆਮ ਦੁਨੀਆਂ ਦਾ ਮਨੁੱਖ ਮਿਲਦਾ ਤੁਹਾਡੇ ਸਤਿਗੁਰੂ ਦੇ ਵਾਸਤੇ ਜੇਕਰ ਉਹ ਬਾਬਾ ਸ਼ਬਦ ਦਾ ਪ੍ਰਯੋਗ ਕਰਦਾ ਤੇ ਤੁਸੀਂ ਉਸਦਾ ਗੁੱਸਾ ਨਾ ਮਨਾਇਆ ਕਰੋ ਉਹ ਵੱਡਾ ਹੀ ਕਹਿੰਦਾ ਆਪਣੇ ਹਿਸਾਬ ਦੇ ਨਾਲ ਉਹ ਬਾਬਾ ਵੱਡੇ ਤੋਂ ਭਾਵ ਲਾ ਕੇ ਕਹਿ ਰਿਹਾ ਪਰ ਕਈ ਐਸੇ ਵੀ ਹੁੰਦੇ ਨੇ ਕਈ ਜਾਣ ਬੁੱਝ ਕੇ ਵੀ ਕਹਿੰਦੇ ਨੇ ਕਿ ਗੁਰੂ ਨਾ ਆਖਣਾ ਪਵੇ ਸਤਿਗੁਰੂ ਨਾ ਆਖਣਾ ਪਵੇ ਮੇਰਾ ਸਿਰਫ ਕਹਿਣ ਤੋਂ ਭਾਵ ਸੀ ਇਸ ਜਗ੍ਹਾ ਦੇ ਉੱਤੇ ਬਾਬਾ ਸ਼ਬਦ ਦੀ ਹੀ ਵਰਤੋਂ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਨਾਨਕ ਜੀ ਫਿਰ ਚੁੱਪ ਕਰ ਗਏ ਤੇ ਜਿੰਨੇ ਵੀ ਸਰੋਤੇ ਸੀ ਜਿੰਨੇ ਸੁਣਨ ਵਾਲੇ ਸੀ ਉਹਨਾਂ ਦੇ ਮਨ ਦੇ ਜਿਹੜੇ ਸ਼ੰਕੇ ਸੀ ਕੜਾਹ ਪ੍ਰਸ਼ਾਦ ਦੀ ਬਾਬਤ ਉਹ ਖਤਮ ਹੋ ਗਏ
ਕਰਤੇ ਰਹੇ ਸਿੱਖ ਸ੍ਰੀ ਗੁਰ ਸਭ ਕੋ ਮਦਨ ਦਾਸ ਲਖੀਏ ਇਹ ਤਬ ਕੋ
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਮਦਨ ਦਾਸ ਬੈਰਾਗੀ ਸੁਣ ਉਦੋਂ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਹੁਣ ਤੱਕ ਹੁੰਦਾ ਹੀ ਆਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦਾ ਹੀ ਰਹੇਗਾ ਮਦਨ ਦਾਸ ਲਖੀਏ ਇਹ ਤਬ ਕੋ ਹੇ ਭਾਈ ਮਦਨ ਦਾਸ ਇਹ ਉਦੋਂ ਦਾ ਹੈ ਜਦੋਂ ਦੀ ਤੈਨੂੰ ਮੈਂ ਸਾਖੀ ਸੁਣਾਈ ਹੈ ਭਾਵ ਕੇ ਸਤਿਗੁਰੂ ਨਾਨਕ ਤੋਂ ਲੈ ਕੇ
ਆਸ ਬਚ ਕਲਗੀ ਧਰ ਕੇ ਸੁਣ ਕੇ ਸਭ ਮਤ ਕੇ ਨਰ ਹਰ ਕੇ ਗੁਣ ਕੈ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਧਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਨੂੰ ਸੁਣ ਕੇ ਜਿੰਨੇ ਵੀ ਮਤਾਂ ਦੇ ਸਾਧੂ ਪੁਰਸ਼ ਬੈਠੇ ਹੋਏ ਸਨ ਉਹ ਸਾਰੇ ਦੇ ਸਾਰੇ ਬੜੇ ਪ੍ਰਸੰਨ ਹੋਏ
ਹੇਤ ਕੜਾ ਪ੍ਰਸ਼ਾਦ ਕੋ ਸ੍ਰੀ ਨਾਨਕ ਇਤਿਹਾਸ ਸ੍ਰੀ ਗੁਰ ਗੋਬਿੰਦ ਸਿੰਘ ਜੀ ਕੀਨੋ ਸਭਾ ਪ੍ਰਕਾਸ਼
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੜਾਹ ਪ੍ਰਸ਼ਾਦ ਦੇ ਹਿੱਤ ਦੇ ਵਾਸਤੇ ਉਹਦੀ ਬਾਬਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣਾਇਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਰੀ ਹੋਈ ਸਾਰਿਆਂ ਦੀ ਸਭਾ ਦੇ ਵਿੱਚ ਇਸ ਤਰੀਕੇ ਦੇ ਨਾਲ 100 ਸਾਖੀ ਦੀ ਦੂਸਰੀ ਸਾਖੀ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਇਸ ਤੋਂ ਇਲਾਵਾ 100 ਸਾਖੀ ਦੇ ਵਿੱਚ ਜਿਸ ਤਰ੍ਹਾਂ ਇਹ ਸਾਖੀ ਦੂਸਰੀ ਸਾਖੀ ਦੇ ਰੂਪ ਦੇ ਵਿੱਚ ਲਿਖੀ ਹੋਈ ਹੈ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਉਂਦਾ ਹਾਂ ਗੁਰੂ ਜੀ ਕੇ ਹਜੂਰ ਪਰਮਾਨੰਦ ਵਜ਼ੀਰ ਮਿਲਾ ਤਾਂ ਪਰਮ ਸਨੇਹ ਕਰ ਗੁਰੂ ਜੀ ਕੇ ਹਜੂਰ ਦੀਵਾਨ ਵਿੱਚ ਸਭ ਦੀਵਾਨ ਦੀਆਂ ਪੂਰਨ ਬਾਤਾਂ ਅਥਵਾ ਆਪਣੇ ਆਪਣੇ ਪੰਥ ਕੀ ਕਥਾ ਚੱਲੀ ਮਦਨ ਦਾਸ ਬੈਰਾਗੀ ਬੇਨਤੀ ਕਰੀ ਜੀ ਪਾਤਸ਼ਾਹ ਕੜਾਹੇ ਕਾ ਕੜਾਹ ਪ੍ਰਸ਼ਾਦ ਮੋਹਨ ਭੋਗ ਹਨੁਮਾਨ ਦੇਵੀ ਕਾ ਪ੍ਰਸ਼ਾਦ ਨਾਨਕ ਬਾਬੇ ਕਿਉਂ ਲੀਤਾ ਬੁੱਢੇ ਆਹੇ ਜਾਂ ਪਿਆਰ ਲੱਗਾ ਆਹਾ ਬਚਨ ਹੁਆ ਏਕ ਬੇਰ ਸਾਈ ਦਾਸ ਬੈਰਾਗੀ ਭੀ ਪੁੱਛਿਆ ਸੀ ਸ੍ਰੀ ਗੁਰੂ ਨਾਨਕ ਜੀ ਕੋ ਤਾਂ ਗੁਰੂ ਬਾਬੇ ਸਾਹਿਬ ਜੀ ਕਹਿਆ ਕਿ ਏਕ ਬੇਰ ਹਮ ਉਤਰਾਖੰਡ ਗਏ ਆਹੇ ਪਹਿਲੀ ਉਦਾਸੀ ਥੀ ਤਾਂ ਜਾਂਦੇ ਜਾਂਦੇ ਹਿਮਨੂਰ ਪਰਬਤ ਪਰ ਗਏ ਤਾਂ ਸਿੱਧ ਨਾਥ ਆਏ ਬੈਠੇ ਆਦੇਸ਼ ਆਦੇਸ਼ ਸਾਧੋ ਆਦੇਸ਼ ਤਾਂ ਗੁਰੂ ਜੀ ਬੋਲੇ ਕਰਤਾਰ ਸਤ ਸਤ ਕਰਤਾਰ ਸਿੱਧੋ ਤਾਂ ਸਭ ਪੁਕਾਰੇ ਨਾਨਕ ਤਪਾ ਭੰਡਾਰਾ ਦੇਵੋ ਸਿੱਧੋ ਕੋ ਭੰਡਾਰੇ ਕਾ ਪ੍ਰਸ਼ਾਦ ਖਵਾਵੋ ਤਾਂ ਗੁਰੂ ਜੀ ਮਰਦਾਨੇ ਨੂੰ ਭਾਈ ਬਾਲੇ ਨੂੰ ਬੈਠਾਏ ਚੱਲੇ ਬਣਕੋ ਅਤੇ ਸਿੱਧਾਂ ਨੂੰ ਨਿਵਤਾ ਭੰਡਾਰੇ ਕਾ ਕਹਿ ਕਰ ਬੈਠੋ ਕਰਤਾਰ ਦੇਵੇਗਾ ਦੂਰ ਨਦੀ ਗੰਗਾ ਕੇ ਤਟ ਚਲੇ ਜਾਤੇ ਥੇ ਆਗੇ ਏਕ ਸਿੱਧ ਆਇਆ ਰੇਤਾ ਭਾਵ ਕੇ ਖੰਡ ਦੇ ਗਿਆ ਏਕ ਸਿੱਧ ਕਾ ਰੂਪ ਦ੍ਰੋਹਣ ਭਾਵ ਕੇ ਕੀ ਜਲ ਦੇ ਗਿਆ ਏਕ ਮਹਾਦੇਵ ਸਿੱਧ ਵਿਭੂਤ ਭਾਵ ਕੇ ਮੈਦਾ ਦੇ ਗਿਆ ਬਹੁਤੇ ਫਲ ਦਾਖ ਮਿਰਚ ਚਰੌਂਜੀ ਲੇ ਮਿਲੇ ਫੇਰ ਅੰਤਰ ਧਿਆਨ ਹੋ ਗਏ ਭਾਵ ਕੇ ਚਲੇ ਗਏ ਆਹੇ ਤਾਂ ਬਾਬਾ ਮੁੜ ਕਰ ਆਏ ਬਾਲੇ ਨੂੰ ਕਹਿ ਕੇ ਪਰਦਾ ਸਿਲ ਭਾਵ ਕੇ ਪੱਥਰ ਕਾ ਬਣਾਏ ਕਰ ਵਹਾਂ ਬਿਠਾਏ ਦਿੱਤਾ ਜਾਂ ਬਾਬਾ ਜੀ ਗਏ ਥੇ ਤਾਂ ਸਿੱਧਾਂ ਵਿਚਾਰਿਆ ਸੀ ਕਿ ਕੰਧ ਮੋਲ ਲੈਣੇ ਤਪਾ ਗਿਆ ਹੈ असी भी ब्रिद हो बैठिए। सब सिद्ध ब्रिद ऐसे वड्डे जिन्ना के दांत भी नहीं ऐसे होए बैठे। तां बोले गुरु जी सिद्धो लेवो लगे देवन तां सिद्ध समूह हो बैठे। तां गुरु जी रिद वधाई अते सबना नू पूरा कर दिता। ता पिछों सिद्ध बोले तपा जी तन तन ए प्रसाद तुम पी अचो पाव के छको। तुहानू भी खाया चाहिए। ता गुरु जी खाए के बोले सिद्ध जी हमरा पावन कण प्रसाद पाव के किनका मात्र। ताप जाप व्रत सब ब्रिद होए होवे मन अहलाद पाव के आप सब ने बूढ़ों का रूप धारा। शुक्र है कि आप सब की प्रसन्नता हुई। ता सिद्ध बोले वाह वाह तपा जी खंड दई थी बिशन जी मैदा दिया था महादेव जल की ब्रह्मा दिया था फल देना रिख सेव पाव के नाम जपने वाले रिखियों ने। कपड़ा पर्दा पत्र का पाव के बर्तन दिया पवानी हाथ जिनके रख के आप इस हमरी झूठिया रार पाव के लड़ाई करो खिमा। शब्द देव भूक तुमरा महा प्रसाद अर्थ इहदा ए है ईश्वर का नाम जो भूख के उतारने वाला है यही आपका कड़ा प्रसाद है। कल में देवे प्रीत खाए पुण्य पाप नहीं खाए जो कलयुग में कड़ा प्रसाद करके वर्तावेगा और आप भी प्रीत से खावेगा वो पुण्य पाप से मुगरा पाप के एक पासे रहेगा। पीछे वचन कीता सिद्धो फलां वाला कड़ा तुहानू माननु आपके आनंद के लिए खोपे वाला देवी को इस अलावा दूसरा जरा कड़ा प्रसाद है वो सतगुरु सच्चे पातशाह जी कहंदे गुरु दे वास्ते होवेगा ओदा भोग लगेगा। त्रिभावली से घट गुरु जी नू नहीं पहुंचेगा। ता सिद्ध अंतर ध्यान हो गए पाप के छप गए अलोप हो गए साखी दूजी पूरी हुई। ये सौ साखी दे विच साखी बयान कीती हुई है जिन्हों के मैं तुहाडे सामने पहला बयान कीता है जिवें ग्रंथाकार भाई संतोख सिंह जी ने लिखा है। इस जगह दे उत्ते ग्रंथाकार भाई संतोख सिंह जी अपने इस अध्याय की समाप्ति करके अगले नवे अध्याय का प्रारंभ करते ने एक दोहरे दे नाल।
सिर कलगी तार एक दिन कर तन सोच शनान बसन विभूखण बर तरे पहरे शस्त्र सुजान।
इस जगह दोतों ग्रंथाकार भाई संतोख सिंह जी सौ साखी ग्रंथ दी तीसरी साखी नू अपने शब्दां दे विच प्रारंभ करदे ने। ग्रंथाकार भाई संतोख सिंह जी लिखदे ने एक दिन सतगुरु गोविंद सिंह सच्चे पातशाह जी ने स्नान पानी कीता होया सी सुंदर कपड़िया नू पहनिया होया सी उपर शरीर दे उत्ते गहने भी धारण कीते हुए सी ते सतगुरु सच्चे पातशाह जी ने हथियारां नू भी धारण कीता सी।
सिर पर सतगुर शाल सजाई सुंदर दर्शन अदक सुहाई।
ग्रंथाकार भाई संतोख सिंह जी लिखदे ने कि सतगुरु सच्चे पातशाह जी ने अपने शीश दे उत्ते दस्तारे नू सजाया सी कड्डे होए पश्मीने दे दस्तार जिन्नू शाल भी आख्या जांदा है ओ दस्तार सतगुरु गोविंद सिंह सच्चे पातशाह जी ने अपने शीश दे उत्ते सजाई। बहुत ही सुंदर दर्शन सतगुरु सच्चे पातशाह जी दा हो रहा सी।
आन सिंघासन उपर बैसे सुरगण मैं सुरपत है जैसे।
इस तरह सज फब के सभा दे विच डटे हुए सिंघासन ते सतगुरु सच्चे पातशाह जी बैठ गए। ग्रंथाकार जी एक उपमा देंदे ने एक सोभा देंदे ने इस तरह प्रतीत हो रहा है कि जिवें देवतियां दी सभा दे विच इंद्र देवता देवतियां दा राजा बैठा होवे।
लग्यो दीवान महा सुजाना चौदिश मह सिख थिर मतवाना।
बहुत भारी इकट्ठ से बड़ा वड्डा दरबार सजाया होया सी। कवि संतोख सिंह जी लिखदे ने कि चारे ही पासे बड़े श्रेष्ठ बुद्धि दे मालक जिहड़े सिख सेवक ने ਉਹ ਸਤਿਗੁਰਾਂ ਦੇ ਦਰਬਾਰ ਦੇ ਵਿਚ ਬੈਠ ਕੇ ਦਰਬਾਰ ਦੀ ਸੋਭਾ ਨੂੰ ਮਾਨੋ ਕੇ ਦੂਣੀ ਚੌਣੀ ਵਧਾ ਰਹੇ ਸਨ। ਇਸ ਤਰੀਕੇ ਦੇ ਨਾਲ ਦਰਬਾਰ ਸਜਿਆ ਸੀ ਜਿਹਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ। ਹੁਣ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਭਰਿਆਂ ਤੇ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਆਪ ਜੀ ਦੀ ਸਾਧ ਸੰਗਤ ਨੇ ਆਪ ਜੀ ਦੇ ਨਾਮ ਦਾ ਸਿਮਰਨ ਕੀਤਾ ਹੈ, ਇਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।